ਵਾਰ ਕਰੋ, ਤੁਹਾਡੇ ਵਾਲ ਲਿਸ਼ਕਾਂ ਮਾਰਨਗੇ। ਕਲਰ 20 ਤੋਂ 25 ਦਿਨਾਂ ਤੱਕ ਖਰਾਬ ਨਹੀਂ ਹੋਏਗਾ ਤੇ ਨਾ ਹੀ ਦੀਵਾਰਾਂ ਤੇ ਬਾਥਟਬ ਖਰਾਬ ਕਰੇਗਾ। ਆਪਣੇ ਨੇੜਲੀ ਬ੍ਰਾਂਚ ਤੋਂ ਕਲਰ ਅਤੇ ਕੈਨੇਡੀਅਨ ਲੋਕਲ ਫਾਰਮ ਤੋਂ ਤਿਆਰ ਕੀਤਾ ਹਨੀ ਖਰੀਦਣ ਲਈ ਵੈਬਸਾਈਟ desicanadian.com ਤੇ ਜਾਓ ਜਾਂ ਰਾਮਾ ਗਿੱਲ ਨੂੰ ਫੋਨ ਕਰੋ 519-569-9982 519-569-9282।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ। 3 ਸਾਲ ਲਈ 9 ਵਿਆਜ,
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਇਸ ਫਾਲ ਵਿੱਚ ਆ ਰਿਹਾ ਹੈ ਸਟੇਸ਼ਨ ਸਾਈਡ, ਸਭ ਤੋਂ ਵੱਖਰੀ ਤੇ ਸੋਹਣੀ ਰਿਹਾਇਸ਼ ਜਿਹੜੀ ਮਿਲਟਨ ਡਾਊਨ ਟਾਊਨ ਵਿੱਚ ਸ਼ਰਤੀਆ, ਬਿਹਤਰੀਨ ਕੀਮਤ 487,990 ਡਾਲਰਾਂ ਵਿੱਚ ਦੱਸਿਆ ਗਿਆ। 2 ਟਾਵਰਾਂ ਵਾਲੀ ਇਸ ਬਿਲਡਿੰਗ ਵਿੱਚ ਸੈਂਟਰਲ ਪੋਡੀਅਮ ਥਾਨੀ, ਇਨਡੋਰ ਤੇ ਆਊਟਡੋਰ ਆਲਾ ਦਰਜੇ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਮਿਲਟਨ ਗੋ ਸਟੇਸ਼ਨ ਦੇ ਨਾਲ ਬਿਲਕੁਲ ਜੁੜਿਆ ਸਟੇਸ਼ਨ ਸਾਈਡ ਆਵਾਜਾਵੀ ਦੀਆਂ ਸਹੂਲਤਾਂ ਦਿੰਦਾ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਸਿੱਧਾ ਤੁਹਾਡੀਆਂ ਮੰਜ਼ਿਲਾਂ ਤੇ ਪਹੁੰਚਾਵੇਗਾ। GTA ਦੇ ਫਲ ਦੇ ਫੁੱਲ ਦੇ ਮੁਸਤਕਬਲ ਵਿੱਚ ਆਪਣੀ ਇਨਵੈਸਟਮੈਂਟ ਦਾ ਸੁੱਖਾ ਤੇ ਮਿੱਠਾ ਰਿਜ਼ਲਟ ਪਾਉਣ ਲਈ ਅੱਜ ਰਜਿਸਟਰ ਕਰੋ stationside.ca।
ਤੁਸੀਂ ਆਪਣੇ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ, ਔਰ ਆਪਣੇ ਤਮਾਮ ਵਾਈਲਡ ਰਾਈਡਸ ਔਰ ਖੂਬਸੂਰਤ ਨਜ਼ਾਰਿਆਂ ਦਾ ਸਭ ਅਵੇਲੇਬਲ ਗੋਟ ਮਾਡਲ ਦੇ ਵਿੱਚ ਆਨੰਦ ਲੈ ਸਕਦੇ ਹੋ। ਇਸ ਵੇਲੇ ਤੁਹਾਨੂੰ 3.99 APR ਪਰਚੇਸ ਫਾਈਨੈਂਸਿੰਗ ਤਮਾਮ ਹੀ 2023 ਬ੍ਰੋਂਕੋ ਸਪੋਰਟਸ ਮਾਡਲ ਦੇ ਉੱਤੇ 72 ਮਹੀਨਿਆਂ ਤੱਕ ਮਿਲ ਰਹੀ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ।
ਜਸਟਿਨ ਟਰੂਡੋ ਤੁਹਾਡੇ ਆਂਢ ਗੁਆਂਢ 'ਚ ਕ੍ਰੈਕ ਅਤੇ ਕੋਕੇਨ ਦੇ ਕਾਰੋਬਾਰ ਨੂੰ ਕਾਨੂੰਨੀ ਬਣਾ ਰਹੇ ਹਨ, ਇਸੇ ਕਰਕੇ ਤੁਹਾਨੂੰ ਆਪਣੇ ਆਲੇ ਦੁਆਲੇ ਜੁਰਮ ਅਤੇ ਮੁਜਰਮ ਤੇ ਚੋਰੀ ਚਕਾਰੀ ਨਜ਼ਰ ਆ ਰਹੀ ਹੈ। ਪੀਅਰ ਪੋਲੀਵਰ ਇਹਨਾਂ ਸਾਰੇ ਨਸ਼ਿਆਂ ਦੀ ਫਰੋਖਤ ਤੇ ਪਾਬੰਦੀ ਲਾਉਣਗੇ ਅਤੇ ਨਸ਼ਿਆਂ ਵਾਲੇ ਮਰੀਜ਼ਾਂ ਦੇ ਇਲਾਜ ਦਾ ਇੰਤਜ਼ਾਮ ਕਰਨਗੇ ਤੇ ਦੋਸ਼ੀਆਂ ਨੂੰ ਜੇਲ੍ਹ ਭੇਜਣਗੇ। ਦਿਸ ਮੈਸੇਜ ਇਜ਼ ਬ੍ਰੌਟ ਟੂ ਯੂ ਬਾਈ ਪੀਅਰ ਪੋਲੀਵਰ ਐਂਡ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ।
AM, the voice of community, news, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit, only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
770 AM ਤੁਸੀਂ ਸੁਣ ਰਹੇ ਹੋ ਤੇ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਕਾਰਬਨ ਪ੍ਰਾਈਸਿੰਗ ਪਲਾਨ ਦੇ ਮੁੱਦੇ ਉੱਤੇ ਪੋਲੀਏਵਰ ਨੇ ਲਿਬਰਲਾਂ ਨੂੰ ਘੇਰਿਆ। ਹਥਿਆਰਬੰਦ ਡਾਕੇ ਤੋਂ ਬਾਅਦ 15 ਸਾਲਾਂ ਲੜਕੇ ਨੂੰ ਕੀਤਾ ਗਿਆ ਗ੍ਰਿਫ਼ਤਾਰ, 3 ਹੋਰ ਮਸ਼ਕੂਕਾਂ ਦੀ ਭਾਲ। 2 ਬਜ਼ੁਰਗਾਂ ਨੂੰ ਗੱਡੀ ਨੇ ਮਾਰੀ ਟੱਕਰ, 1 ਦੀ ਹਾਲਤ ਨਾਜ਼ੁਕ। ਛੁਰੇਬਾਜ਼ੀ ਦੀ ਘਟਨਾ ਦੇ ਵਿੱਚ ਔਰਤ ਹੋਈ ਜ਼ਖਮੀ, ਮਸ਼ਕੂਕ ਫਰਾਰ। ਹੁਣ ਖਬਰਾਂ ਵਿਸਥਾਰ ਨਾਲ। ਲਿਬਰਲ ਦੇ ਕਾਰਬਨ ਪ੍ਰਾਈਸਿੰਗ ਪਲਾਨ ਦਾ ਮੁੱਦਾ ਸੋਮਵਾਰ ਨੂੰ ਪਾਰਲੀਮੈਂਟ ਦੇ ਵਿੱਚ ਛਾਇਆ ਰਿਹਾ। ਕੰਜ਼ਰਵੇਟਿਵ ਆਗੂ ਪੀਅਰ ਪੋਲੀਏਵਰ ਨੇ ਆਖਿਆ ਕਿ ਪ੍ਰਧਾਨ ਮੰਤਰੀ ਦੇ ਵੱਲੋਂ ਕੁਝ ਲੋਕਾਂ ਦੇ ਲਈ ਕਾਰਬਨ ਟੈਕਸ, ਕੁਝ ਫਿਊਲਸ ਉੱਤੇ ਕੁਝ ਅਰਸੇ ਦੇ ਲਈ ਛੋਟ ਦੇਣ ਦਾ ਜਿਹੜਾ ਐਲਾਨ ਕੀਤਾ ਗਿਆ ਹੈ, ਉਹ ਹਜ਼ਮ ਨਹੀਂ ਹੋ ਰਿਹਾ। ਇੱਥੇ ਹੀ ਬਸ ਨਹੀਂ, ਪ੍ਰਧਾਨ ਮੰਤਰੀ ਨੇ ਇਹ ਵੀ ਮੰਨਿਆ ਕਿ ਇਹ ਵਧੀਆ ਪਲਾਨ ਨਹੀਂ ਹੈ। ਇਸ ਤੋਂ ਇਕ ਕਦਮ ਅਗਾਂ ਲਿਬਰਲਾਂ ਨੇ ਰੂਰਲ ਅਫੇਅਰਸ ਮੰਤਰੀ ਦਾ ਕਹਿਣਾ ਹੈ ਕਿ ਸਾਰੇ ਕੈਨੇਡੀਅਨਸ ਨੂੰ ਇਹ ਫਾਇਦਾ ਮਿਲ ਸਕਦਾ ਸੀ, ਪਰ ਇਹ ਇਸ ਲਈ ਨਹੀਂ ਮਿਲ ਰਿਹਾ ਕਿਉਂਕਿ ਉਨ੍ਹਾਂ ਨੇ ਲਿਬਰਲਾਂ ਨੂੰ ਨਹੀਂ ਚੁਣਿਆ। ਪੋਲੀਏਵਰ ਨੇ ਲਿਬਰਲਾਂ ਨੂੰ ਨੰਬੇ ਹੱਥੀ ਲੈਂਦਿਆਂ ਹੋਇਆ ਆਖਿਆ ਕਿ ਹੁਣ ਸਾਨੂੰ ਵੱਖ ਵੱਖ ਹਲਕਿਆਂ ਦੇ ਵਿਚ ਵੱਖ ਵੱਖ ਟੈਕਸ ਰੇਟ ਇਸ ਹਿਸਾਬ ਨਾਲ ਮਿਲਣਗੇ ਜਿਸ ਹਿਸਾਬ ਦੇ ਨਾਲ ਲੋਕ ਵੋਟ ਕਰਦੇ ਨੇ। ਉਨ੍ਹਾਂ ਨੇ ਆਖਿਆ ਕਿ ਇਹ ਸਮਝ ਤੋਂ ਪਾਰ ਹੈ ਕਿ ਜਿਨ੍ਹਾਂ ਕਮਿਊਨਿਟੀਜ਼ ਨੂੰ ਹੱਡ ਜਮਾ ਦੇਣ ਵਾਲੇ ਸਿਆਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਨ੍ਹਾਂ ਨੂੰ ਟੈਕਸ ਵਿਚ ਅਜਿਹੀ ਛੋਟ क्यों नहीं मिलेगी। अजिहा इसलिए है क्योंकि उत्थों दे लिबरल एमपी बेकार हन। इस उते एनर्जी एंड नैचुरल रिसोर्सिस मंत्री जोनाथ विल्किंस ने आख्या है कि इस समय सानू अफोर्डेबिलिटी वर्गे मुद्दे दे नाल नाल देश भर दे विच क्लाइमेट चेंज वर्गे मुद्दे दे नाल भी लड़ना पै रहा है। हीट पंप प्रोग्राम देश भर दे विच लागू है। जिक्र होगा कि एतवार नू पॉलीवर ने प्रधानमंत्री नू लिखे खुले पत्र दे विच आख्या है कि सियालां दे हीट बिल कैनेडियंस दे कोल पहुंचण तों पहलां सारे तत्तां दी कार्बन टैक्स नू हटाउण दे लई जे ओ एमरजेंसी बिल लैके आउंदे हन तां उहनां दे कॉक्स दा पूरा समर्थन उहनां नू मिल। वीकेंड उते हैमिल्टन विच मारे गए हथियारबंद डाके तो बाद एक 15 साल लड़के नू गिरफ्तार किया गया ते तीन होर मशकूकां दी भाल की जा रही है। पुलिस ने दस्सिया कि एतवार नू शाम 6:30 दे नेड़े तेड़े एक काले रंग दी लिंकन नेविगेटर गॉड स्ट्रीट ते 20 रोड इलाके दे विच जा रही सी जदों एक टुट्टी भज्जी चिट्टे रंग दी मर्सडीज ने उसदा राह रोक लिया। प्राप्त जानकारी के अनुसार चार मशकूक मर्सडीज दे विच निकले अते उन्होंने लिंकन नेविगेटर दे विच सवार लोकां दे नाल कुटमार कीती। उन्हां नू धक्के दे नाल गड्डी विचों बाहर कढ़ के एसयूवी लैके फरार हो गए। लिंकन नेविगेटर दे विच सवार सारे लोग जख्मी हो गए पर पुलिस ने आख्या कि उन्हां दे विचों किसी की हालत भी गंभीर नहीं है। हैमिल्टन पुलिस ने दस्सिया है कि इस डाके दे संबंध विच एक 15 साल लड़के नू गिरफ्तार किया गया। उस नू कई चार्जर का सामना करना पै रहा है। डाका मारे जाण तों कुछ देर बाद ही चोरी दी लिंकन नेविगेटर खाली खड़ी मिल गई। चिट्टे रंग दी मर्सडीज जिस नू इस कार जैकिंग समय मौके उते छड़ दिता गया बारे पता लग गया है कि हैमिल्टन एरिया तों चोरी की गई सी। पुलिस वल्लों पुष्टि की गई है कि मौके तों हथियार भी बरामद होया। जांच कार तीन मशकूकां दी भाल कर रहे ने। इन्हां विच किसी का भी वेरवा मुहैया नहीं करवाया गया। सोमवार सवेरे टोरंटो दे पछमी सिरे उत्ते एक गड्डी वल्लों टक्कर मारे जाण दे कारण दो बजुर्ग जख्मी हो गए। इन्हां दे विचों इक दी हालत नाजुक है। एक गड्डी वल्लों दो व्यक्तियां नू टक्कर मारे जाण दी जानकारी दे के एमरजेंसी अमले नू सवेरे 10:15 उत्ते डफरन स्ट्रीट ते रडेल एवेन्यू इलाके च सद्या गया। टोरंटो पुलिस ने दस्सिया कि दो राहगीर जिन्हां दी उमर 84 ते 79 साल सी रडेल एवेन्यू उत्ते डफरन स्ट्रीट पार करन दी कोशिश कर रहे सन जदों इंटरसैक्शन दे दक्खण वाल टोयोटा पिकअप ट्रक दे ड्राइवर ने दोवां नू टक्कर मार दित्ती। 84 साल व्यक्ति नू गंभीर हालत विच हस्पताल ले जाया गया। उसकी हालत नाजुक दसी जा रही है। दूजे व्यक्ति नू भी हस्पताल ले जाया गया पर उसकी हालत खतरे तो बाहर है। पिकअप ट्रक का 66 साल व्यक्ति मौके उत्ते ही मौजूद रहा। जांच दे लई कुछ समय वास्ते सड़कां बंद कीतियां गईयां ने पर बाद विच इन्हां नू खोल दिता गया। सिटी दे डाउनटाउन दे विच एक औरत नू चाकू मार के जख्मी करन वाले मशकूक दी टोरंटो पुलिस दे वल्लों हुण भाल कीती जा रही है। छुरेबाजी की रिपोर्ट दे के सोमवार नू शाम 6:00 पुलिस अधिकारियों नू ग्रैनबी स्ट्रीट ते चर्च स्ट्रीट उत्ते सद्या गया। टोरंटो पैरामेडिक्स ने दस्सिया कि उन्होंने छुरेबाजी के कारण औरत जख्मी हालत विच मिली ते उस नू गंभीर पर स्थिर हालत विच ट्रॉमा सेंटर ले जाया गया। कार नू अंजाम देने तों बाद मशकूक मौके तों फरार हो गया। जख्मी औरत बालग है पर उसकी उम्र बारे कोई जानकारी नहीं दी गई। इस समय इस मामले के होर वेरवे हासिल भी नहीं हुए। ओंटारियो दे विच ब्रेस्ट कैंसर दे लई स्क्रीनिंग करवाउण दी उम्र 50 तों घटा के 40 साल कीती जा रही है। सेहत मंत्री सिल्विया जॉन्स दा कहना है कि इस नाल कैंसर दा जल्द पता लगाउण दे विच मदद मिलेगी। इस संबंध विच जॉन्स दे वल्लों अज देर नाल ऐलान कीते जाण दी संभावना है। उन्होंने आख्या कि इस तों भाव होवेगा कि प्रोविंस दे विच हर साल 1,30,000 वाधू मैमोग्राम्स पूरे होया करनगे। ਇਹ ਕਦਮ US ਪ੍ਰੀਵੈਂਟਿਵ ਸਰਵਿਸਿਜ਼ ਟਾਸਕ ਫੋਰਸ ਦੇ ਵੱਲੋਂ ਇਸ ਸਾਲ ਦੇ ਸ਼ੁਰੂ ਦੇ ਵਿੱਚ ਕੀਤੀ ਗਈ ਸਿਫਾਰਿਸ਼ ਤੋਂ ਬਾਅਦ ਚੁੱਕਿਆ ਗਿਆ। ਇਸ ਦੇ ਵਿੱਚ ਆਖਿਆ ਵੀ ਗਿਆ ਕਿ ਕੈਨੇਡਾ ਦੇ ਵਿੱਚ ਸਕਰੀਨਿੰਗ 50 ਦੀ ਥਾਂ 40 ਸਾਲ ਦੀ ਉਮਰ ਦੇ ਵਿੱਚ ਹੋਣੀ ਚਾਹੀਦੀ ਹੈ ਕਿਉਂਕਿ ਸਬੂਤ ਦੱਸਦੇ ਨੇ ਕਿ ਇਸ ਨਾਲ ਮੌਤਾਂ ਵਿੱਚ ਗਿਰਾਵਟ ਆਈ ਹੈ। ਓਨਟੈਰੀਓ ਦੇ ਵਿੱਚ ਇਹ ਤਬਦੀਲੀ ਆਉਣ ਦਾ ਮਤਲਬ ਹੋਵੇਗਾ ਕਿ 2024 ਦੇ ਅੰਤ ਵਿੱਚ ਸ਼ੁਰੂ ਕਰਕੇ ਯੋਗ ਔਰਤਾਂ ਨਾਨ ਬਾਇਨਰੀ ਲੋਕ ਟਰਾਂਸ ਆਦਿ ਦੀਆਂ ਦਰਮਿਆਨ 40 ਤੋਂ 74 ਸਾਲ ਦੇ ਲੋਕ ਹਰ 2 ਸਾਲਾਂ ਦੇ ਵਿੱਚ ਇੱਕ ਵਾਰੀ ਖੁਦ ਨੂੰ ਸਕਰੀਨਿੰਗ ਦੇ ਲਈ ਰੈਫਰ ਕਰ ਸਕਣਗੇ। ਸਕਾਰਬੋਰ ਦੇ ਵਿੱਚ 3 ਗੱਡੀਆਂ ਦੀ ਟੱਕਰ ਦੇ ਵਿੱਚ ਇੱਕ ਵਿਅਕਤੀ ਜ਼ਖਮੀ ਹੋਇਆ ਜਿਸ ਨੂੰ ਹਸਪਤਾਲ ਵਿੱਚ ਇਲਾਜ ਦੇ ਲਈ ਲਿਜਾਇਆ ਗਿਆ। ਇਹ ਹਾਦਸਾ ਮੈਕੋਵਨ ਅਤੇ ਕਿੰਗਸਟਨ ਰੋਡ ਦੇ ਇੰਟਰਸੈਕਸ਼ਨ ਉੱਤੇ ਹੋਇਆ। ਟੋਰੰਟੋ ਪੁਲਿਸ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਰਾਤ 8:08 ਤੇ ਘਟਨਾ ਦੀ ਜਾਣਕਾਰੀ ਮਿਲੀ। ਪੁਲਿਸ ਨੇ ਦੱਸਿਆ ਕਿ ਜ਼ਖਮੀ ਵਿਅਕਤੀ ਦੀ ਹਾਲਤ ਸਥਿਰ ਹੈ। ਉਸ ਨੂੰ ਜਾਨਲੇਵਾ ਸੱਟਾਂ ਨਹੀਂ ਲੱਗੀਆਂ। ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ ਦੇ ਕਾਰਨ ਇਸ ਇਲਾਕੇ ਦੀਆਂ ਸੜਕਾਂ ਨੂੰ ਬੰਦ ਰੱਖਿਆ ਗਿਆ। ਫਲੋਰੀਡਾ ਦੇ ਟੈਂਪਾ ਸ਼ਹਿਰ ਦੇ ਵਿਚ ਐਤਵਾਰ ਤੜਕੇ ਦੋ ਧਿਰਾਂ ਦੇ ਵਿਚਾਲੇ ਹੋਈ ਲੜਾਈ ਉਸ ਸਮੇਂ ਖੂਨੀ ਰੂਪ ਧਾਰ ਗਈ ਜਦੋਂ ਉਨ੍ਹਾਂ ਦੇ ਵਿਚਾਲੇ ਹੋਈ ਗੋਲੀਬਾਰੀ ਚ ਦੋ ਲੋਕਾਂ ਦੀ ਮੌਤ ਹੋ ਗਈ ਤੇ 18 ਵਿਅਕਤੀ ਜ਼ਖਮੀ ਹੋਏ। ਜ਼ਖਮੀ ਲੋਕਾਂ ਨੂੰ ਤੁਰੰਤ ਨੇੜੇ ਦੇ ਹਸਪਤਾਲ ਦੇ ਵਿਚ ਦਾਖਲ ਕਰਵਾਇਆ ਗਿਆ। ਟੈਂਪਾ ਪੁਲਿਸ ਦੇ ਮੁਖੀ ਲੀ ਬਾਰਕਾਫ ਨੇ ਇਕ ਪ੍ਰੈਸ ਕਾਨਫਰੰਸ ਦੇ ਵਿਚ ਦਸਿਆ ਕਿ ਬੋਰਡ ਸਿਟੀ ਇਲਾਕੇ ਚ ਈਸਟ ਸੇਵਿੰਥ ਐਵੀਨਿਊ ਦੇ ਵਿਚ ਤੜਕੇ 3 ਵਜੇ ਗੋਲੀਬਾਰੀ ਦੀ ਖ਼ਬਰ ਮਿਲਣ ਤੋਂ ਬਾਅਦ ਅਧਿਕਾਰੀ ਮੌਕੇ ਤੇ ਪਹੁੰਚੇ। ਜਿਹੜੀ ਥਾਂ ਤੇ ਲੜਾਈ ਹੋਈ ਉਥੇ ਕਈ ਬਾਰ ਅਤੇ ਕਲੱਬ ਹਨ। ਦੇਰ ਰਾਤ ਤੱਕ ਉਥੇ ਵੱਡੀ ਗਿਣਤੀ ਚ ਲੋਕ ਮੌਜੂਦ ਸਨ। ਉਨ੍ਹਾਂ ਨੇ ਕਿਹਾ ਕਿ ਫਿਲਹਾਲ ਪੁਲਿਸ ਕੋਲ ਕੋਈ ਠੋਸ ਜਾਣਕਾਰੀ ਨਹੀਂ ਹੈ ਜਿਨ੍ਹਾਂ ਲੋਕਾਂ ਦਰਮਿਆਨ ਲੜਾਈ ਹੋਈ ਹੈ ਉਹ ਗੋਲੀਬਾਰੀ ਤੋਂ ਪਹਿਲਾਂ ਕਿਸੇ ਬਾਰ ਦੇ ਅੰਦਰ ਸਨ ਜਾਂ ਨਹੀਂ। ਇਜ਼ਰਾਈਲੀ ਫੌਜ ਦੇ ਵੱਲੋਂ ਉੱਤਰੀ ਅਤੇ ਮੱਧ ਗਾਜ਼ਾ ਦੇ ਵਿਚ ਜ਼ਮੀਨੀ ਹਮਲੇ ਤੇਜ਼ ਕਰਨ ਦੇ ਨਾਲ ਹੁਣ ਇਹ ਡਰ ਪੈਦਾ ਹੋ ਗਿਆ ਕਿ ਉਨ੍ਹਾਂ ਦੇ ਵੱਲੋਂ ਹਸਪਤਾਲਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਸੰਯੁਕਤ ਰਾਸ਼ਟਰ ਅਤੇ ਮੈਡੀਕਲ ਅਮਲੇ ਨੇ ਚੇਤਾਵਨੀ ਦਿੱਤੀ ਹੈ ਕਿ ਇਜ਼ਰਾਈਲ ਵੱਲੋਂ ਹਸਪਤਾਲਾਂ ਦੇ ਨੇੜੇ ਹਵਾਈ ਹਮਲੇ ਕੀਤੇ ਜਾ ਰਹੇ ਨੇ ਜਿੱਥੇ ਹਜ਼ਾਰਾਂ ਫਲਸਤੀਨੀਆਂ ਨੇ ਜ਼ਖਮੀਆਂ ਦੇ ਨਾਲ ਪਨਾਹ ਲਈ ਹੋਈ ਹੈ। ਖ਼ਬਰ ਏਜੰਸੀ ਨੂੰ ਮਿਲੇ ਵੀਡੀਓ ਦੇ ਵਿਚ ਦਿਖਾਈ ਦੇ ਰਿਹਾ ਹੈ ਕਿ ਇਜ਼ਰਾਈਲੀ ਟੈਂਕ ਅਤੇ ਬੁਲਡੋਜ਼ਰ ਨੇ ਮੱਧ ਗਾਜ਼ਾ ਦੇ ਵਿਚ ਮੁੱਖ ਉੱਤਰੀ ਦੱਖਣੀ ਮਾਰਗ ਦਾ ਰਾਹ ਰੋਕ ਦਿੱਤਾ ਹੈ। ਇਜ਼ਰਾਈਲੀ ਫੌਜ ਨੇ ਫਲਸਤੀਨੀਆਂ ਨੂੰ ਇਸੇ ਰਾਹ ਰਾਹੀਂ ਬਚ ਕੇ ਨਿਕਲਣ ਦੇ ਹੁਕਮ ਦਿੱਤੇ ਨੇ। ਉਧਰ ਰਾਹਤ ਸਮੱਗਰੀ ਦੇ ਨਾਲ ਭਰੇ 33 ਹੋਰ ਟਰੱਕ ਮਿਸਰ ਰਾਹੀਂ ਦੱਖਣੀ ਗਾਜ਼ਾ ਅੰਦਰ ਦਾਖਲ ਹੋਏ ਨੇ। ਸੜਕ ਤੇ ਫੌਜ ਦੀ ਤਾਇਨਾਤੀ ਬਾਰੇ ਪੁੱਛੇ ਜਾਣ ਤੇ ਇਜ਼ਰਾਈਲੀ ਫੌਜ ਦੇ ਤਰਜਮਾਨ ਰੀਅਰ ਐਡਮਿਰਲ ਡੇਨੀਅਲ ਹਗਾਰੀ ਨੇ ਕਿਹਾ ਕਿ ਫੌਜ ਨੇ ਕਾਰਵਾਈ ਦਾ ਘੇਰਾ ਵਧਾ ਦਿੱਤਾ ਹੈ। ਵੀਡੀਓ ਵਿਚ ਇਕ ਕਾਰ ਬੁਲਡੋਜ਼ਰ ਦੇ ਕੋਲ ਆਉਂਦੀ ਦਿਖਾਈ ਦੇ ਰਹੀ ਹੈ ਜਿੱਥੇ ਇਕ ਛੋਟੀ ਇਮਾਰਤ ਦੇ ਪਿੱਛੇ ਟੈਂਕ ਵੀ ਖੜਾ ਹੈ। ਕਾਰ ਅੱਗੇ ਨਾਲ ਜਾ ਕੇ ਉਥੋਂ ਹੀ ਮੁੜ ਪੈਂਦੀ ਹੈ। ਫਿਰ ਟੈਂਕ ਤੋਂ ਗੋਲਾ ਦਾਗਿਆ ਜਾਂਦਾ ਅਤੇ ਕਾਰ ਨੂੰ ਅੱਗ ਲੱਗ ਜਾਂਦੀ ਹੈ। ਜਿਹੜਾ ਪੱਤਰਕਾਰ ਇਸ ਦ੍ਰਿਸ਼ ਨੂੰ ਦੂਜੀ ਕਾਰ ਰਾਹੀਂ ਕੈਮਰੇ ਚ ਕੈਦ ਕਰ ਰਿਹਾ ਸੀ ਉਹ ਡਰ ਦੇ ਮਾਰੇ ਹੋਰ ਵਾਹਨਾਂ ਨੂੰ ਪਿਛਾ ਜਾਣ ਦਾ ਰੌਲਾ ਪਾਉਂਦਾ ਹੈ। ਗਾਜ਼ਾ ਸਿਹਤ ਮੰਤਰਾਲੇ ਨੇ ਬਾਅਦ ਵਿਚ ਕਿਹਾ ਕਿ ਕਾਰ ਤੇ ਹੋਏ ਹਮਲੇ ਚ 3 ਵਿਅਕਤੀ ਮਾਰੇ ਗਏ। ਉੱਤਰੀ ਇਲਾਕੇ ਵਿਚ ਹਜ਼ਾਰਾਂ ਫਲਸਤੀਨੀ ਮੌਜੂਦ ਹਨ ਅਤੇ ਜੇਕਰ ਉੱਤਰੀ ਦੱਖਣੀ ਮਾਰਗ ਠੱਪ ਕੀਤਾ ਜਾਵੇਗਾ ਤੇ ਉਨ੍ਹਾਂ ਦੇ ਲਈ ਬਚ ਕੇ ਨਿਕਲਣ ਦਾ ਕੋਈ ਰਾਹ ਨਹੀਂ ਬਚੇਗਾ। ਉੱਤਰੀ ਗਾਜ਼ਾ ਦੇ ਹਸਪਤਾਲਾਂ ਦੇ ਵਿਚ ਕਰੀਬ 1,17,000 ਲੋਕ ਇਸ ਆਸ ਚ ਠਹਿਰੇ ਹੋਏ ਨੇ ਕਿ ਉਹ ਇਜ਼ਰਾਈਲ ਦੇ ਹਮਲੇ ਤੋਂ ਸੁਰੱਖਿਅਤ ਰਹਿਣਗੇ। ਇਜ਼ਰਾਈਲੀ ਫੌਜ ਨੇ ਕਈ ਇਮਾਰਤਾਂ ਨੂੰ ਤਬਾਹ ਕਰ ਦਿੱਤਾ ਹੈ ਤੇ ਆਪਣੇ ਮੋਰਚੇ ਬਣਾ ਲਏ ਨੇ। ਫੌਜ ਨੇ ਕਿਹਾ ਕਿ ਉਨ੍ਹਾਂ ਦੇ ਜਵਾਨਾਂ ਨੇ ਦਰਜਨਾਂ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਜੋ ਇਮਾਰਤਾਂ ਅਤੇ ਸੁਰੰਗਾਂ ਅੰਦਰੋਂ ਹਮਲੇ ਕਰ ਰਹੇ ਨੇ। ਉਨ੍ਹਾਂ ਨੇ ਕਿਹਾ ਪਿਛਲੇ ਕੁਝ ਦਿਨਾਂ ਦੇ ਵਿਚ 600 ਤੋਂ ਵੱਧ ਦਹਿਸ਼ਤੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਹਮਾਸ ਦੇ ਫੌਜੀ ਵਿੰਗ ਨੇ ਕਿਹਾ ਕਿ ਉਨ੍ਹਾਂ ਦੇ ਲੜਾਕਿਆਂ ਦੀ ਉੱਤਰ ਪੱਛਮੀ ਗਾਜ਼ਾ ਪੱਟੀ ਤੋਂ ਦਾਖਲ ਹੋਏ ਇਜ਼ਰਾਈਲੀ ਜਵਾਨਾਂ ਨਾਲ ਝੜਪ ਹੋਈ ਹੈ। ਫਲਸਤੀਨੀ ਅੱਤਵਾਦੀਆਂ ਦੇ ਵੱਲੋਂ ਇਜ਼ਰਾਈਲ 'ਚ ਰਾਕਟ ਦਾਗੇ ਗਏ ਨੇ। ਉਧਰ ਭਾਰਤ ਦੀ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਕਈ ਇਲਾਕਿਆਂ 'ਚ ਵੀਰਵਾਰ ਤੇ ਸ਼ੁੱਕਰਵਾਰ ਨੂੰ ਪਾਣੀ ਦੀ ਵੱਡੀ ਕਿੱਲਤ ਰਹੇਗੀ। ਯਾਨੀ 2 ਦਿਨ ਦਿੱਲੀ ਵਾਸੀਆਂ ਨੂੰ ਪਾਣੀ ਦੇ ਸੰਕਟ ਨਾਲ ਸਾਹਮਣਾ ਕਰਨਾ ਪਵੇਗਾ। ਲੋਕ ਹੁਣ ਤੋਂ ਹੀ ਪਾਣੀ ਸਟੋਰ ਕਰਕੇ ਰੱਖ ਲੈਣ। ਦਰਅਸਲ ਦਿੱਲੀ ਜਲ ਬੋਰਡ ਜੀਤਗੜ੍ਹ UGR ਦੀ ਲਾਈਨ ਤੇ ਫਲੋ ਮੀਟਰ ਲਗਾਇਆ ਜਾਵੇਗਾ। ਇਸ ਕਾਰਨ ਪਾਣੀ ਦੀ ਸਪਲਾਈ ਬੰਦ ਰਹੇਗੀ। ਬੋਰਡ ਨੇ ਕਿਹਾ ਕਿ ਸਿਵਲ ਲਾਈਨਜ਼ ਹਿੰਦੂਰਾਬ ਹਸਪਤਾਲ, ਕਮਲਾ ਨਗਰ, ਸ਼ਕਤੀ ਨਗਰ, ਕਰੋਲ ਬਾਗ, ਪਹਾੜਗੰਜ, ਬਲਜੀਤ ਨਗਰ, ਪ੍ਰੇਮ ਨਗਰ, ਇੰਦਰਪੁਰੀ ਦੇ ਵਿਚ ਸ਼ੁੱਕਰਵਾਰ ਸਵੇਰ ਤੱਕ ਪਾਣੀ ਦੀ ਸਪਲਾਈ ਨਹੀਂ ਹੋਵੇਗੀ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਕਾਰਬਨ ਪ੍ਰਾਈਸਿੰਗ ਪਲਾਨ ਦੇ ਮੁੱਦੇ ਉਤੇ ਪੋਲੀਏਵਰ ਨੇ ਲਿਬਰਲਾਂ ਨੂੰ ਘੇਰਿਆ। ਹਥਿਆਰਬੰਦ ਡਾਕੇ ਤੋਂ ਬਾਅਦ 15 ਸਾਲਾਂ ਲੜਕੇ ਨੂੰ ਕੀਤਾ ਗਿਆ ਗ੍ਰਿਫ਼ਤਾਰ। 3 ਹੋਰ ਮਸ਼ਕੂਕਾਂ ਦੀ ਭਾਲ। 2 ਬਜ਼ੁਰਗਾਂ ਨੂੰ ਗੱਡੀ ਨੇ ਮਾਰੀ ਟੱਕਰ, 1 ਦੀ ਹਾਲਤ ਨਾਜ਼ੁਕ। ਛੁਰੇਬਾਜ਼ੀ ਦੀ ਇੱਕ ਘਟਨਾ ਦੇ ਵਿਚ ਔਰਤ ਹੋਈ ਜ਼ਖਮੀ, ਮਸ਼ਕੂਕ ਫਰਾਰ। ਬ੍ਰੈਸਟ ਕੈਂਸਰ ਸਕਰੀਨਿੰਗ ਦੇ ਲਈ ਉਮਰ 50 ਤੋਂ ਘਟਾ ਕੇ ਕੀਤੀ ਜਾਵੇਗੀ 40। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੇ ਦੋਸਤ SR ਠਾਕੁਰ ਨੂੰ ਹੁੰਦੇ ਇਜਾਜ਼ਤ, ਧੰਨਵਾਦ।
ਇਫ ਯੂ ਓਨ ਅ ਪ੍ਰੋਪਰਟੀ ਐਂਡ ਆਰ ਲੁਕਿੰਗ ਟੂ ਟੇਕ ਇਕੁਇਟੀ, ਵੀ ਕੈਨ ਹੈਲਪ ਬਾਈ ਆਫਰਿੰਗ ਅ ਹੋਮ ਇਕੁਇਟੀ ਲਾਈਨ ਆਫ ਕ੍ਰੈਡਿਟ। ਵੀ ਆਰ ਆਫਰਿੰਗ ਅਲਟਰਾ ਲੋ ਰੇਟ ਐਂਡ ਮੈਕਸਿਮਮ ਇਕੁਇਟੀ ਇਨ 10-15 ਡੇ। Amortization can be 25-30 years as per your needs. Interest will be on the only amount you use. No last minute surprises. Call Mayank 647-702-2023 or 647-472-4141 for free. No obligation consultation.
ਕੀ ਤੁਸੀਂ ਆਪਣੇ ਘਰ ਤੇ ਆਟੋ ਇੰਸ਼ੋਰੈਂਸ ਦੇ ਰਿਨਿਊਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਦੋਨਾਂ ਦੇ ਲਈ ਹੀ ਇੱਕ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫੇਰ ਘਬਰਾਉਣ ਦੀ ਲੋੜ ਨਹੀਂ। ਹੁਣ ਤੁਸੀਂ ਜਾਓ ਆਲ ਸਟੇਟ ਦੇ ਰਾਜਾ ਮੁਦੱਸਰ ਕੋਲ।
ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 647-290-3773 ਯਾਨੀ 647-290-3773। ਤੁਸੀਂ ਇੱਕ ਘਰ ਤੇ 2 ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਕਰ ਸਕਦੇ ਹੋ।
Good morning everyone, you're listening to WTUR 770 AM, your trusted source for news and information. Here comes your host Ramanjit Sidhu with the current affairs.
द करंट अफेयर्स दे विच तुहाडा बहुत बहुत स्वागत है। मैं रमनजीत सिंह सिद्धू 31 अक्टूबर 2023 सवेर के 7:14 का समा अज की गलबात कहानी केड़े पासे नूं तोरीए। मैनूं गदरी बाबिआं दा मेला जलंधर च लग्या आए साल लगदा है गदर पार्टी की स्थापना हुई सी 1913 च। करतार सिंह सराबा बड़े बड़े वड्डे जो नाम जिन्हां नूं असीं कहिंदे आ ओह इधर दे सफलां ते तुरे इन्हां दी याद विच इह मेला आए साल करवाया जांदा है। चलो इत्थे नेड़े है देखण दा मौका मिलिया। तीन चार वड्डे वड्डे जे गप जिहड़े साडी सोसाइटी च मारे जांदे आ उहनां दे वी कदे दर्शन हो जांदे आ। एक तां जी शहीद देश दा सरमाया हुंदे आ बिलकुल कसी पिटी स्टेटमेंट, शहीद सब दे सांझे हुंदे आ बिलकुल कसी पिटी स्टेटमेंट, बच्चे सब दे सांझे हुंदे आ इह वी कसी पिटी, और सारे धर्म इक्को ही आ आद सब तो वड्डा फ्रॉड है। राज मेरी इसे तरह ही एक बंदे नाल गल हुई उन्हूं हिंदू धर्म की काफी चिंता है कि हिंदू धर्म खत्म किया जा रहा है, मुसलमान बहुत तेजी नाल फैल रहे हैं, आ हो रहा है वाह हो रहा है, क्रिश्चियन बहुत आ गए थे, क्रिश्चियन बहुत फैल रहे हैं, गरीबी का बड़ा फायदा उठा दिया। मैं तुम गरीब छोड़ो ही ना भरावा किसी को, तो गरीब उ ना जो नलायक है, नलायक बन रहे हैं क्रिश्चियन तेनों का टेंशन है मेरे, है ना नलायक माल ही जा रहे हैं ना, बाकी मेहनती लोग तो मैं आप कहने कि भुखिया खवा खवा के जो लैके भी जा रहे हैं तो फिर कौन ने क्यों चिंता है कि मैंबरशिप है। तुम कह रहे हो जी किसी से कोई निकम्मे बंदे कढ के लैके जा रहे हैं तो उसका चा नाल भेजोगे कि हाँ हाँ आ बंदे काम नहीं करते ला जाओ साडी कौम नूं इन्हां दी लोड है, थानू लोड है यही तो तुम कैलकुलेशन करके देखो। मैं तो कोई गल नहीं, मैंने कहते जी तुम आए हो, मैं यार मैनू हिंदू बना ला लिया तेरे को खाण पीन दे मैं मैं हिंदू बन जाएगा कल मैं सिख बन जू लगा चल मैं मैं तेरे नाल चलना करा लिया जिथे पूजा पाठ करवानी है की कस जूगा मेरा की कस जूगा तेरा की वद जूगा। चल मैं बैठा बैठा मान गया कि हां किहड़े ग्रंथ नूं कहना सब तो महान किहड़े नूं कहां मैं कह देना सारा कुछ ही करन लग जाना फिर की हो जूगा हुण तां कहिंदे कुछ नहीं ते मैं आप मरन मारन तो उतरे पे हैं मैं दसो मैं चल मैं हिंदू बन जाना मेरे भरा एक बंदा तो दईए मैं बन जाना की मिलूगा तेनू की मिलूगा की प्राप्ति हो जूगी चल छ मैं तो महा पूजा पाठ भी नहीं करता चल मैं तेरे आले ही करन लग जाना होर लिया पांच चार बंदे पैसा चढ़ाइए कि ना चढ़ाइए मत्था टेक दे आप कह रहे साडे लोड नहीं है ये पैसे का कारोबार नहीं मैं हैगा भाई जी जे है नहीं गा तो फिर तुम कहो मैं भी हो गया कल उत्थे चढ़ावा चढ़ा उत्थे आके देने वो नहीं मैं देता मैं उदा लै चलो मैं अजकल तो मैं वैसे ही फैसटिवल का सीजन है बनाओ पूड़िया छोले प्रसाद बनाओ मैं बखे नाल हाँ थोड़े जिथे मर्जी लै जाओ मेरे अर्गे नजे भुखे आ बैठा मैं क्या नहीं चाहिए तो असी फिर इन्नी क गल भी जे हो फिर आप मरन मारन से भी जाने कल उन्होंने ये भी नहीं पता कि स्क्रिप्ट केड़ी है बोली केड़ी है मुसलमाना की बोली कहते उर्दू होंगी मैं क्या जिसे वो सब 50 बोलियां बोलते हो दूजे की समझ भी नहीं आती उन्होंने भी 50 किस्म के बंदे होने क्यों इन्नी चिंता पई है। चलो उन्होंने भी पई तो क्रिश्चियन की पई है कोई कहता जी वो डेरे वाले की पई है कोई किसी की पई है कोई किसी की पई है इन्नी ज्यादा समाज के हेठा टेंशन उतरी पई। उस तो बाद मैं मेले पर गया भरपूर किताबा सारे इनकलाबियों दोटो हर चीज लगी है तो कोई मसा ही मसा कोई बंदा तुम टकरदा हो इत मेला ला लो तुम कोई चीज कर लो मैं तो यह कहना हूं भी तुम फ्यूनरल चले जाना उत्थे भी लाइना लगिया पई आही एक चीज से जिथे अज कि कोई लाइन नहीं सी लगी हिंदुस्तान में जहर खाने लिए भी लाइन लगी होगी जो जाना हो इन्नी भीड़ है बस अड्डे चले जाओ बस जड़े नहीं मिलती मैं चढ़ के देखा मैं बस अड्डे के उत्ते हूं नहीं बाद किस्सा सुनाऊंगा हूं मैं लगता पर लेट ना हो जाइए ऑलरेडी। हाँ जी सो इदा है जी प्रोग्राम की रूपरेखा के गदरी बाबिया ने मेला से उद्दे पुस्तक लाई बैठे एक सज्जन मैं मुकेश मुलंदी ये मिले थे अज उन्होंने गलबात हुई मैं चलो असं गदरी बाबे को याद कर लें कि मेला किस संदर्भ च लाया जाता सो इस मुतल गल होगी फॉरन इस गीत तो बाद ਤੇ 8:30 ਮੇਰੇ ਨਾਲ ਡਾਕਟਰ ਹੈਦਰ ਮੁਰਤਜ਼ਾ ਸਾਹਿਬ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ ਤੇ ਮੁਰਤਜ਼ਾ ਸਾਹਿਬ ਨਾਲ ਗੱਲਬਾਤ ਕਰਾਂਗੇ। ਉਹਨਾਂ ਨੇ ਇੱਕ ਰੀਸੈਂਟਲੀ ਆਰਟੀਕਲ ਪਬਲਿਸ਼ ਕੀਤਾ, ਉਦੋਂ ਹੀ ਉਹਦੀ ਜਾ ਕੇ ਜ਼ਿਕਰ ਕਰਦੇ ਹਾਂ ਜੀ। ਪਹਿਲਾਂ ਸੁਣਦੇ ਹਾਂ ਜੀ ਇਹ ਗੀਤ ਵਿਦਆਊਟ ਐਨੀ ਡਿਲੇ, ਤੇ ਗੀਤ ਤੋਂ ਬਾਅਦ ਅਸੀਂ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਚੱਲ ਰਹੀਆਂ ਗਤੀਵਿਧੀਆਂ ਬਾਰੇ ਤੁਹਾਨੂੰ ਅਪਡੇਟ ਸਾਂਝੀ ਕਰਾਂਗੇ ਰਾਈਟ ਆਫਟਰ ਦਿਸ ਸੌਂਗ।
ਇੱਕ ਸੇ ਕਰਤਾ ਨਹੀਂ ਕਿਉਂ ਦੂਸਰਾ ਕੁਛ ਬਾਚੀਤ, ਦੇਖਤਾ ਹੂੰ ਮੈਂ ਜਿਸੇ ਵੋ ਚੁੱਪ ਤੇਰੀ ਮਹਿਫਿਲ ਮੇਂ ਹੈ, ਵੋ ਚੁੱਪ ਤੇਰੀ ਮਹਿਫਿਲ ਮੇਂ ਹੈ, ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ, ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ, ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂਏ ਕਾਤਿਲ ਮੇਂ ਹੈ, ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ। ਬਤਾ ਦੇਂਗੇ ਤੁਝੇ ਓ ਆਸਮਾਂ,
ਵਕਤ ਆਨੇ ਪਰ ਬਤਾ ਦੇਂਗੇ ਤੁਝੇ ਓ ਆਸਮਾਂ,
ਹਮ ਅਭੀ ਸੇ ਕਿਆ ਬਤਾਏ ਕਿਆ
ਅਬ ਹਮਾਰੇ ਦਿਲ ਮੇਂ ਹੈ,
ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂਏ ਕਾਤਿਲ ਮੇਂ ਹੈ,
ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ।
ਸਬਕੋ ਕਤਲ ਹੋਣੇ ਕੀ ਉਮੀਦ, ਖੇਚ ਕਰ ਲਾਈ ਹੈ ਸਬਕੋ ਕਤਲ ਹੋਣੇ ਕੀ ਉਮੀਦ, ਆਸ਼ਕੋ ਕਾਜ ਜਮਘਟ ਕੂਚਾਏ ਕਾਤਿਲ ਮੇਂ ਹੈ, ਕੂਚਾਏ ਕਾਤਿਲ
ਅਬ ਹਮਾਰੇ ਦਿਲ ਮੇਂ ਹੈ,
ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂਏ ਕਾਤਿਲ ਮੇਂ ਹੈ,
ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ, ਸਰਫਰੋਸ਼ੀ ਕੀ ਸਰਫਰੋਸ਼ੀ ਕੀ ਤਮੰਨਾ।
Good morning, everyone. You're listening to WTUR 770 AM, your trusted source for news and information. Here comes your host, Ramanjeet Sidhu, so with the current affairs.
So, the current affairs ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਰਮਨਜੀਤ ਸਿੰਘ ਸਿੱਧੂ ਤੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕਿ ਜਿਵੇਂ ਕਿ ਅਸੀਂ ਪ੍ਰੋਗਰਾਮ ਦੀ ਮੈਂ ਸ਼ੁਰੂਆਤ ਵਿੱਚ ਦੱਸਿਆ ਸੀ ਕਿ ਗਦਰੀ ਬਾਬਿਆਂ ਦਾ ਮੇਲਾ ਲੱਗਿਆ ਹੋਇਆ ਜਲੰਧਰ ਸ਼ਹਿਰ ਦੇ ਵਿੱਚ ਤੇ ਅਸੀਂ ਉਹਦੇ ਵਿੱਚੋਂ ਸਾਇਲੈਂਟ ਜ਼ੋਨ ਲੱਭਣ ਦੀ ਕੋਸ਼ਿਸ਼ ਪਲੀਜ਼ ਮੁਕੇਸ਼ ਜੀ ਤੁਸੀਂ ਸਾਇਲੈਂਟ ਕਰ ਲਓ ਫੋਨ ਨੂੰ ਮਿਊਟ ਕਰ ਲਓ ਪਲੀਜ਼ ਮਿਊਟ ਕਰ ਲਓ ਤੇ ਇਹ ਜਿਹੜਾ ਹੋਰਨ ਸੱਭਿਆਚਾਰ ਹੈ ਨਾ ਇਹਦੇ ਤੋਂ ਬਚ ਕੇ ਕਿਤੇ ਵੀ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ। ਉਦਾਂ ਕੋਈ ਅੰਦਰ ਆਵੇ ਨਾ ਆਵੇ ਪਰ ਗਲਤ ਤਰ੍ਹਾਂ ਦੀਆਂ ਆਵਾਜ਼ਾਂ ਚੀਕਾਂ ਇਹਨਾਂ ਨੂੰ ਮੇਰਾ ਭਾਰਤ ਮਹਾਨ ਹੀ ਕਹਿੰਦੇ ਹੁੰਦੇ ਆ। ਖੈਰ ਮੈਂ ਗਦਰੀ ਬਾਬਿਆਂ ਦੇ ਮੇਲੇ ਤੇ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਸਾਇਲੈਂਟ ਜ਼ੋਨ ਮਿਲ ਜੇ। ਭੀੜ ਭਾਵੇਂ ਸਾਨੂੰ ਨਹੀਂ ਮਿਲ ਰਹੀ ਪਰ ਉੱਥੇ ਆਵਾਜ਼ ਦੀ ਬਹੁਤ ਦਿੱਕਤ ਆ ਰਹੀ ਹੈ। ਚੀਕਾਂ ਕੂਕਾਂ ਹੋਰਨ ਵੱਜਦੇ ਨੇ। ਰਿਸਪੈਕਟ ਨਾਲ ਦੀ ਤਾਂ ਖੈਰ ਚੀਜ਼ ਬਹੁਤ ਥੋੜੀ ਆ ਤੇ ਹਾਂਜੀ ਪੁਸਤਕ ਸੱਭਿਆਚਾਰ ਦੇ ਉੱਤੇ ਮੈਂ ਅੱਜ ਗੱਲ ਕਰਨੀ ਸੀ ਜਿਹਨੂੰ ਲੈ ਕੇ ਕਈ ਵਾਰ ਕੁਛ ਨਿਰਾਸ਼ਾ ਦਾ ਮਾਹੌਲ ਵੀ ਕਈ ਲੋਕ ਸਿਰਜ ਲੈਂਦੇ ਨੇ ਕਿ ਕਿਤਾਬਾਂ ਪੜ੍ਹੀਆਂ ਨਹੀਂ ਜਾਂਦੀਆਂ। ਅੱਜ ਮੈਂ ਉੱਥੇ ਗਿਆ ਤਾਂ ਤੁਹਾਡੀ ਉਮੀਦ ਤੋਂ ਜ਼ਿਆਦਾ ਵਧੀਆ ਸਬਜੈਕਟਸ ਦੇ ਉੱਪਰ ਬੁੱਕਸ ਪਈਆਂ ਮਿਲੀਆਂ। ਇਹ ਚੀਜ਼ ਬਹੁਤ ਦਿਲ ਵਧਾਉਣ ਵਾਲੀ ਸੀ। ਇਹਦੇ ਵਿੱਚ ਬੜਾ ਸਕੂਨ ਮਿਲਿਆ ਮੈਨੂੰ। ਕਈ ਐਸੇ ਪ੍ਰਕਾਸ਼ਕ ਵੀ ਮਿਲੇ ਜਾਂ ਕਿਤਾਬਾਂ ਵੇਚਣ ਵਾਲੇ ਵੀ ਮਿਲੇ। ਇੱਕ ਲੜਕੇ ਨਾਲ ਮੇਰੀ ਗੱਲ ਹੋਈ, ਉਹਨੇ ਬੜੀ ਖੂਬਸੂਰਤ ਗੱਲ ਦੱਸੀ ਮੈਨੂੰ। ਮੈਂ ਕੋਈ ਬੁੱਕ ਚੱਕਣ ਲੱਗਿਆ, ਮੈਂ ਕਿਹਾ ਯਾਰ ਇਹਨਾਂ ਦੀ ਟ੍ਰਾਂਸਲੇਸ਼ਨ ਨੂੰ ਲੈ ਕੇ ਮੈਨੂੰ ਥੋੜਾ ਜਿਹਾ। ਕਹਿੰਦਾ ਬਾਈ ਜੀ ਫੇਰ ਤੁਸੀਂ ਇਹ ਕਿਤਾਬ ਨਾਲ ਲਿਓ, ਕਿਉਂਕਿ ਵੇਚਣ ਦੀ ਤਾਂ ਮੇਰੀ ਡਿਊਟੀ ਹੈ। ਪਰ ਕਹਿੰਦੇ ਟ੍ਰਾਂਸਲੇਸ਼ਨ ਬਹੁਤ ਚੰਗੀ ਨਹੀਂ ਹੋਈ, ਇਹਦਾ ਦੂਜਾ ਵਰਜ਼ਨ ਆਉਣ ਵਾਲਾ ਹੈ, ਉਹ ਵਾਲੀ ਟ੍ਰਾਂਸਲੇਸ਼ਨ ਕਹਿੰਦੇ ਤੋਂ ਬੈਟਰ ਹੋਏਗੀ ਤੇ ਤੁਸੀਂ ਨੰਬਰ ਦੇ ਦਿਓ। ਜਾਂ ਇੰਨੀ ਇਮਾਨਦਾਰੀ ਨਾਲ ਉਹਨੇ ਮੇਰੇ ਨਾਲ ਗੱਲ ਕੀਤੀ, ਨਹੀਂ ਤਾਂ ਕਿਤਾਬ ਵੇਚ ਕੇ ਪਾਸੇ ਜਾਂਦਾ। ਕਿਤਾਬ ਵੇਚ ਕੇ ਪਾਸੇ ਜਾਂਦਾ ਪਰ ਉੱਥੇ ਇੰਨਾ ਕੁ ਕਲਚਰ ਤੇ ਜਾਂ ਉਹ ਮੇਰੇ ਨਾਲ ਇੱਕ ਵਾਪਰੀ ਘਟਨਾ ਹੋ ਸਕਦੀ ਹੈ ਕਿ ਇੰਨੀ ਵਿੱਚ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਨਹੀਂ ਕਿਸੇ ਨੂੰ ਗਲਤ ਚੀਜ਼ ਨਹੀਂ ਦੇਣੀ, ਕਿ ਇਹ ਬੰਦੇ ਨੂੰ ਲੱਗ ਰਿਹਾ ਕਿ ਮੈਂ ਵਧੀਆ ਤਰਜਮਾ ਮੈਨੂੰ ਮਿਲੇ ਕੋਈ। ਉਹਨਾਂ ਨੇ ਕਿਹਾ ਵੀ ਇਹ ਤੁਹਾਡੇ ਪਸੰਦ ਦਾ ਤਰਜਮਾ ਨਹੀਂ ਹੋਏਗਾ, ਜੇ ਤੁਸੀਂ ਇੰਨਾ ਸਪੈਸੀਫਿਕਲੀ ਦੇਖ ਰਹੇ ਹੋ ਤਾਂ ਤੁਸੀਂ ਥੋੜਾ ਇੰਤਜ਼ਾਰ ਕਰੋ, ਜੇ ਸਾਡੇ ਕੋਲ ਦੂਜਾ ਵਰਸ਼ਨ ਆ ਜਾਂਦਾ ਫਿਰ ਮੈਂ ਤੁਹਾਨੂੰ ਉਹ ਦਊਂਗਾ, ਇਹ ਤੁਹਾਡੇ ਲੈਣ ਵਾਲਾ ਨਹੀਂ ਹੈ। ਪਿਆ ਚਲੋ ਸਾਡਾ, ਪਰ ਜੇ ਕੋਈ ਨਾ ਬਹੁਤਾ ਹੋਵੇ ਉਹ ਲੈ ਜਾਂਦੇ ਨੇ, ਪਰ ਜਿੰਨਾ ਕੁ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਬੋਲੀ ਦੇ ਉੱਤੇ ਕੰਟਰੋਲ ਹੋਵੇ ਤਾਂ ਇਹ ਗੱਲ ਹੈ। ਸੋ ਮੁਕੇਸ਼ ਹੋਰਾਂ ਕੋਲ ਮੈਨੂੰ ਲੱਗਦਾ ਨਹੀਂ ਹੈ ਕਿ ਉਹਨਾਂ ਨੂੰ ਸਾਇਲੈਂਟ। ਹਾਂ ਮੁਕੇਸ਼ ਜੀ ਤੁਹਾਨੂੰ ਮਿਲਿਆ ਜਗ੍ਹਾ?
ਹਾਂਜੀ ਹਾਂਜੀ ਭਾਜੀ।
ਵੰਡਰਫੁਲ ਵੰਡਰਫੁਲ ਜੀ ਮੁਕੇਸ਼ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਪਹਿਲਾਂ ਮੈਂ ਕਰਦਾ ਤੇ ਫਿਰ ਤੁਹਾਡਾ ਤਾਰੁਫ ਥੋੜਾ ਤੁਸੀਂ ਇੰਟਰੋਡਕਸ਼ਨ ਆਪਣੀ ਸਾਂਝੀ ਕਰਿਓ ਜੀ।
ਧੰਨਵਾਦ ਜੀ। ਤੇ ਮੈਂ ਮੁਕੇਸ਼ ਮਲੌਲ, ਪ੍ਰਧਾਨ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਜੋ ਮਾਲਵੇ ਦੇ ਅੰਦਰ ਐਸੀ ਕੋਟੇ ਦੀਆਂ ਜਿਹੜੀਆਂ ਪੰਚਾਇਤੀ ਜ਼ਮੀਨਾਂ ਨੇ ਉਹਨਾਂ ਨੂੰ ਦਬਾਉਣ ਦੀ ਜਿਹੜੀ ਸਟਰਗਲ ਆ ਉਹ ਲੜ ਰਹੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਲੈਂਡ ਫਿਲਿੰਗ ਐਕਟ ਦੇ ਉੱਪਰ ਜਿਹੜੀ ਲੜਾਈ ਆ ਉਸ ਦਿਸ਼ਾ ਵੱਲ ਜਿਹੜਾ ਉਹ ਸਿਧਤ ਕਰ ਰਹੇ ਹਾਂ।
ਪਰਫੈਕਟ। ਤੇ ਮੇਰੀ ਮੁਲਾਕਾਤ ਤੁਹਾਡੇ ਨਾਲ ਕਿਤਾਬਾਂ ਦੇ ਪੰਡਾਲ ਵਿੱਚ ਹੋਈ ਸੀ। ਸਭ ਤੋਂ ਪਹਿਲਾਂ ਤਾਂ ਗਦਰੀ ਬਾਬਿਆਂ ਦਾ ਮੇਲਾ, ਕਿਉਂਕਿ ਯਾਰ ਮੈਂ ਬਹੁਤ ਸਿਰਾਂ ਤੋਂ ਸੁਣਦੇ ਪੜ੍ਹਦੇ ਆਏ ਆ, ਇਹਦਾ ਕੀ ਆਪਾਂ ਮਹੱਤਵ ਦੀ ਗੱਲ ਕਰ ਸਕਦੇ ਹਾਂ? ਜਿਵੇਂ ਕੈਨੇਡਾ ਬੈਠੀ ਮੇਰੀ ਆਡੀਅੰਸ ਨੇ, ਟੋਰਾਂਟੋ ਸ਼ਹਿਰ ਵਿੱਚ ਆਪਾਂ ਇਸ ਟਾਈਮ ਸੁਣ ਰਹੇ ਹਾਂ ਲੋਕ ਸਾਨੂੰ, ਤੇ ਗਦਰੀ ਬਾਬਿਆਂ ਦੇ ਮੇਲੇ ਦੀ ਪ੍ਰਸੰਗਤਾ ਤੁਸੀਂ ਕਿਵੇਂ ਪੇਸ਼ ਕਰੋਗੇ ਅੱਜ ਦੇ ਅਜੋਕੇ ਸੰਦਰਭ ਵਿੱਚ?
ਦੇਖੋ ਅੱਜ ਜੇ ਇਸ ਮੇਲੇ ਨੂੰ ਦੇਖਣਾ ਹੋਵੇ ਤਾਂ ਜਦੋਂ ਹਰ ਪਾਸੇ ਜਿਹੜਾ ਧਰਮ ਦੇ ਜਾਲ ਦੇ ਵਿੱਚ ਫਸਾ ਕੇ ਲੋਕਾਂ ਨੂੰ ਮਤਲਬ ਇੱਕ ਗੁੰਮਰਾਹ ਕੀਤਾ ਜਾ ਰਿਹਾ, ਤਰਕ ਤੋਂ ਵਿਹੂਣੀਆਂ ਗੱਲਾਂ ਨੇ ਜਿਹੜੀਆਂ ਉਹ ਸਾਰੇ ਪਾਸੇ ਹੁੰਦੀਆਂ ਨੇ, ਤਾਂ ਉਸ ਸਮੇਂ ਗਦਰੀ ਬਾਬਿਆਂ ਦਾ ਮੇਲਾ ਜਿੱਥੇ ਇੱਕ ਉਸ ਹਿਸਟਰੀ ਨੂੰ ਮਤਲਬ ਸਾਡੇ ਲੋਕਾਂ ਤੱਕ ਲਿਜਾਣ ਦਾ ਇੱਕ ਰੋਲ ਅਦਾ ਕਰਦਾ, ਉੱਥੇ ਇਹ ਸਭ ਤੋਂ ਵੱਡੀ ਗੱਲ ਆ ਵੀ ਇੱਥੇ ਤਰਕ ਦੇ ਆਧਾਰ ਤੇ ਲੋਕ ਪੱਖੀ ਸੱਭਿਆਚਾਰ, ਜਦੋਂ ਦੂਜੇ ਪਾਸੇ ਗੈਂਗਸਟਰਾਂ ਨੂੰ ਪ੍ਰਮੋਟ ਕਰਨ ਦਾ ਜਾਂ ਜਿਹੜਾ ਖੱਤ ਸੱਭਿਆਚਾਰ ਜੇ ਕਹਿ ਲਈਏ ਵੀ ਜਿਹੜਾ ਉਹਨੂੰ ਪ੍ਰਮੋਟ ਕਰਨ ਦਾ ਸਾਰਾ ਜ਼ੋਰ ਲੱਗਿਆ ਹੋਇਆ, ਉਹਨਾਂ ਕੰਪਨੀਆਂ ਦੀ ਮਸ਼ਹੂਰੀ ਦੇ ਲਈ ਸਾਰਾ ਜਿਹੜਾ ਫਿਲਮਾਂ ਜਾਂ ਜਿਹੜੀ ਵੈਬ ਸੀਰੀਜ਼ ਬਣ ਰਹੀਆਂ ਨੇ, ਤਾਂ ਉਸ ਸਮੇਂ ਦੇ ਵਿੱਚ ਗਦਰੀ ਬਾਬਿਆਂ ਦਾ ਮੇਲਾ ਇੱਕ ਇਹ ਮਿਸਾਲ ਆ ਕਿ ਜਿੱਥੇ ਉਸਾਰੂ ਜਿਹੜੇ ਨਾਟਕਾਂ ਦੀ ਪੇਸ਼ਕਾਰੀ, ਉਸ ਤਰ੍ਹਾਂ ਦੀ ਕਵਿਤਾਵਾਂ, ਉਸ ਤਰ੍ਹਾਂ ਦੇ ਗੀਤ ਸੰਗੀਤ ਤੇ ਉਸ ਤਰ੍ਹਾਂ ਦਾ ਲਿਟਰੇਚਰ ਆ ਜਿਹੜਾ ਉਹ ਇੱਥੇ ਆ ਕੇ ਮਿਲਦਾ ਤੇ ਲੋਕ ਮਤਲਬ ਇੱਥੇ ਆ ਕੇ ਇਹ ਮਹਿਸੂਸ ਹੁੰਦਾ ਕਿ ਅਸੀਂ ਕਿਸੇ ਹੋਰ ਹੀ ਦੁਨੀਆਂ ਦੇ ਵਿੱਚ ਆ ਗਏ। ਇਹ ਬਿਲਕੁਲ ਪੰਜਾਬ ਮਤਲਬ ਵੱਖਰਾ ਇੱਕ ਐਕਸਪੀਰੀਅੰਸ ਹੁੰਦਾ।
ਜਿਵੇਂ ਹੁਣ ਮੈਂ ਕੱਲ ਰਾਤ ਵੀ ਮੈਂ ਉੱਥੇ ਚੱਕਰ ਕੱਢਿਆ ਤੇ ਕਿਤਾਬਾਂ ਦੇ ਬਹੁਤ ਸਟਾਲ ਲੱਗੇ ਹੋਏ ਦੇਖਿਆ। ਮੈਂ ਪਹਿਲੀ ਵਾਰੀ ਦੇਖਿਆ ਹੋਣਾ ਕਿਤੇ, ਮੈਨੂੰ 10-12 ਸਾਲ ਕੈਨੇਡਾ ਚ ਬੀਤੇ ਨੇ ਤੇ ਕਿਤਾਬਾਂ ਨੂੰ ਲੈ ਕੇ ਜਾਂ ਕਿਤੇ ਪ੍ਰਦਰਸ਼ਨੀਆਂ ਜਾਂ ਕਿਤਾਬਾਂ ਵਾਲੇ ਚਸਕਾ ਰੱਖਣ ਵਾਲੇ ਲੋਕ ਬੁੱਕ ਰੀਡਰਸ ਇੱਥੇ ਦੇਖ ਕੇ ਲੱਗੇ ਵੀ ਉਦਾਂ ਤੁਹਾਨੂੰ ਉਹਨੂੰ ਕਿਵੇਂ ਲੱਗਦਾ, ਲੋਕਾਂ ਦਾ ਹੁੰਗਾਰਾ ਕਿਵੇਂ, ਕੀ ਪਰਸੈਂਟੇਜ ਹੈ? ਕਿਉਂਕਿ ਮੀਡੀਆ ਕਲਚਰ ਅੱਜ ਕੱਲ ਵਰਲਡ ਕੱਪ ਵੀ ਹੈ, ਹੋਰ ਬੜੀਆਂ ਅਟਰੈਕਸ਼ਨਸ ਨੇ, ਮੇਲੇ ਲੱਗੇ ਹੋਏ ਨੇ, ਦੀਵਾਲੀ ਮੇਲੇ ਨੇ ਸ਼ਹਿਰ ਦੇ ਵਿੱਚ, ਉਹ ਸਾਰੇ ਦੇ ਦਰਮਿਆਨ ਇਸ ਤਰ੍ਹਾਂ ਦੀ ਆਵਾਜ਼ ਨੂੰ ਕਿਹੋ ਜਿਹਾ ਹੁੰਗਾਰਾ ਮਿਲਦਾ ਲੋਕਾਂ ਨੂੰ?
ਦੇਖੋ ਜਦੋਂ ਹੁਣ ਪੰਜਾਬ ਦੇ ਵਿੱਚ ਅਸੀਂ ਨਿਗਾਹ ਮਾਰਦੇ ਹਾਂ ਵੀ ਇੱਕ ਆਮ ਗੱਲ ਆ ਵੀ ਜਿਹੜਾ ਕੋਈ ਪੜ੍ਹਨ ਦਾ ਕਲਚਰ ਨਹੀਂ ਹੈ ਤੇ ਆਪਣੇ ਆਲੇ ਦੁਆਲੇ ਐਵੇਂ ਲੱਗਦਾ ਵੀ ਲੋਕ ਨੇ ਜਿਹੜੇ ਮੋਬਾਈਲ ਦੀ ਦੁਨੀਆਂ ਚ ਡੁੱਬੇ ਹੋਏ ਨੇ, ਤਾਂ ਉਸ ਸਮੇਂ ਮਤਲਬ ਇਹ ਮੇਲਾ ਆਪਣੇ ਆਪ ਦੇ ਵਿੱਚ ਇੱਕ ਨਵੇਕਲੀ ਚੀਜ਼ ਆ ਵੀ ਇੱਥੇ ਲੱਖਾਂ ਰੁਪਏ ਦੀਆਂ ਜਿਹੜੀਆਂ ਕਿਤਾਬਾਂ ਨੇ ਉਹ ਵਿਕ ਜਾਂਦੀਆਂ ਨੇ। ਤਾਂ ਇਹ ਇਹ ਮਤਲਬ ਇਸ ਚੀਜ਼ ਨਾਲ ਇੱਕ ਨਵੇਂ ਪੰਜਾਬ ਜਾਂ ਇੱਕ ਨਵੀਂ ਸੋਚ ਜਿਹੜੀ ਆ ਉਹ ਜ਼ਰੂਰ ਰੀਪ੍ਰਜੈਂਟ ਹੁੰਦੀ ਆ ਵੀ ਬਾਕੀ ਇੱਥੇ ਇਸ ਤਰ੍ਹਾਂ ਦੇ ਵੀ ਮਤਲਬ ਲੋਕ ਹੈਗੇ, ਐਵੇਂ ਨਹੀਂ ਜੋ ਇੱਕ ਬਾਹਰੋਂ ਦਿਖਦਾ, ਇਹ ਤੋਂ ਵੱਖਰਾ ਪੰਜਾਬ ਵੀ ਹੈਗਾ, ਇੱਥੇ ਉਹ ਲੋਕ ਵੀ ਨੇ ਜਿਹੜੇ ਇੰਨਾ ਲਿਟਰੇਚਰ ਪੜ੍ਹਦੇ ਨੇ ਤੇ ਇੱਥੋਂ ਉਹਨਾਂ ਇੰਨੇ ਸਾਲ ਪਹਿਲਾਂ ਵੀ ਮਤਲਬ ਇੱਕ ਜਿਹੜੀ ਮੂਵਮੈਂਟ ਆ ਉਹ ਤੋਂ ਸੇਧ ਲੈ ਕੇ ਉਹ ਨਵੇਂ ਸੰਘਰਸ਼ਾਂ ਨੂੰ ਨਵੀਂ ਮਤਲਬ ਇੱਕ ਸਟਰਗਲਾਂ ਨੇ ਜਿਹੜੀਆਂ ਉਹਨਾਂ ਦੀਆਂ ਸ਼ੁਰੂਆਤਾਂ ਕਰਦੇ ਨੇ ਉਸ ਦਿਸ਼ਾ ਵੱਲ ਜਿਹੜਾ ਉਹ ਜਾ ਰਹੇ ਨੇ। ਤੇ ਇੱਕ ਪਾਸੇ ਜਿਹੜੀ ਮਤਲਬ ਚਾਹੇ ਉਹ ਸਟੂਡੈਂਟ ਨੇ ਜਾਂ ਪੰਜਾਬ ਦੀ ਜਵਾਨੀ ਆ ਉਹ ਜਿਹੜੀ ਇਸ ਪੋਜੀਸ਼ਨ ਦੇ ਵਿੱਚ ਆ ਕਿ ਉਹ ਗੈਂਗਵਾਦ ਵਾਲੇ ਪਾਸੇ ਜਾਂ ਹੋਰ ਉਸ ਦਿਸ਼ਾ ਵੱਲ ਜਾ ਰਹੇ ਨੇ, ਉਹਦੇ ਉਲਟ ਬਿਲਕੁਲ ਇੱਥੇ ਇੱਕ ਵੱਖਰੇ ਤਰ੍ਹਾਂ ਦਾ ਜਿਹੜਾ ਐਕਸਪੀਰੀਅੰਸ ਹੁੰਦਾ ਵੀ ਉਹ ਇੱਥੇ ਨਵੀਆਂ ਚੀਜ਼ਾਂ ਸਿੱਖਦੇ ਨੇ, ਲੋਕਾਂ ਦਾ ਜੋ ਇੱਕ ਆਪਦੇ ਨਿੱਜ ਤੱਕ ਸੋਚਣ ਨੂੰ ਜਿਹੜਾ ਹਰ ਪਾਸੇ ਜ਼ੋਰ ਲਾਇਆ ਜਾਂਦਾ ਵੀ ਆਪਣਾ ਨਿੱਜੀ ਸਵਾਰਥ ਲਈ ਸਾਰਾ ਕੁਛ ਕਰੋ, ਉਹ ਤੋਂ ਬਿਨਾਂ ਕੁਛ ਨਹੀਂ ਹੈ। ਤਾਂ ਇੱਥੇ ਆ ਕੇ ਇਹ ਚੀਜ਼ ਮਿਲਦੀ ਆ ਵੀ ਲੋਕਾਂ ਲਈ ਜਾਨਾਂ ਕਿਵੇਂ ਵਾਰੀਆਂ ਤੇ ਕਿਵੇਂ ਅੱਗੇ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਉਹ ਤਿਆਰ ਹੋ ਸਕਦੇ ਨੇ, ਇਹ ਆਪਦੇ ਆਪ ਦੇ ਵਿੱਚ ਇੱਕ ਵੱਖਰੀ ਚੀਜ਼ ਆ।
ਹੋਰ ਦੱਸੋ ਤੁਸੀਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਧਿਰਾਂ ਨਾਲ ਜਿਹਨਾਂ ਨੂੰ ਆਪਾਂ ਪ੍ਰੋਗਰੈਸਿਵ ਕਹਿੰਦੇ ਆ ਉਹਨਾਂ ਨਾਲ ਤੁਸੀਂ ਵਿਚਰਦੇ ਹੋ, ਉਸੇ ਤਰ੍ਹਾਂ ਦੇ ਲੋਕਾਂ ਵੱਲੋਂ ਇਹ ਮੇਲੇ ਦਾ ਆਯੋਜਨ ਜਾਂ ਪ੍ਰਬੰਧ ਕੀਤਾ ਗਿਆ? ਆਜ਼ਾਦੀ ਦੀ ਲੜਾਈ ਜਦੋਂ ਹੁੰਦੀ ਅਸੀਂ ਕਹਿ ਦਿੰਦੇ ਹਾਂ ਜਾਂ ਤਾਂ ਜੀ 80% 90% ਕੁਰਬਾਨੀਆਂ ਸਿੱਖਾਂ ਨੇ ਜਾਂ ਪੰਜਾਬੀਆਂ ਨੇ, ਵੈਸੇ ਬਹੁਤੀ ਵਾਰ ਸਿੱਖਾਂ ਨੇ ਕੀਤੀਆਂ ਦੀ ਗੱਲ ਆਉਂਦੀ ਹੈ। ਇਸੇ ਤਰ੍ਹਾਂ ਹੀ ਗਦਰੀ ਬਾਬਿਆਂ ਤੇ ਵੀ ਗੱਲ ਆਉਂਦੀ ਹੈ ਕਿ ਇਹ ਕਿਸ ਧਰਮ ਦੇ ਸਨ, ਜਾਂ ਆਪਾਂ ਉਸ ਐਂਗਲ ਤੋਂ ਵੀ ਆ ਜੇ ਬਹੁ ਗਿਣਤੀ ਉਹਨਾਂ ਨੂੰ ਆਪਾਂ ਧਰਮ ਦੇ ਆਧਾਰ ਤੇ ਵੀ ਦੇਖਣਾ ਹੋਵੇ ਤਾਂ ਜਿਹੜੇ ਧਾਰਮਿਕ ਅਦਾਰੇ ਆ ਮੈਨੂੰ ਇੰਡੀਆ ਵਿੱਚ ਜਾਂ ਪੰਜਾਬ ਵਿੱਚ ਹੋਰ ਕਿਸੇ ਵੱਲੋਂ ਇਹਨਾਂ ਸਤਿਕਾਰ ਕਰਦੇ ਜਾਂ ਇਹਨਾਂ ਦੀ ਮਹੱਤਤਾ ਨੂੰ ਜਾਂ ਇਹਨਾਂ ਦੀ ਕਾਰਗੁਜ਼ਾਰੀ ਨੂੰ ਲੋਕਾਂ ਦੇ ਅੱਗੇ ਰੱਖਦਿਆਂ ਮੈਂ ਕਿਸੇ ਹੋਰ ਮੰਚ ਤੇ ਨਹੀਂ ਦੇਖਿਆ। ਉਹ ਚ ਹਿੰਦੂਆਂ ਨੇ ਮੁਸਲਮਾਨਾਂ ਨੇ ਵੀ ਆਪਣਾ ਯੋਗਦਾਨ ਪਾਇਆ, ਹਾਲਾਂਕਿ ਅਸੀਂ ਉਹਨਾਂ ਨੂੰ ਹਿੰਦੂ ਮੁਸਲਮਾਨ ਦੀ ਬਜਾਏ ਉਹ ਸਾਰਿਆਂ ਲਈ ਉਹ ਕੰਮ ਕਰ ਰਹੇ ਸੀ, ਪਰ ਫਿਰ ਵੀ ਅਸੀਂ ਸ਼ਾਂਤੀ ਇਸੇ ਤਰ੍ਹਾਂ ਹੀ ਕਰਦੇ ਹਾਂ ਵੀ ਉਹ ਸਿੱਖ ਸਾਡੇ ਵਾਲੇ ਨੇ, ਮੁਸਲਮਾਨ ਵਾਸਤੇ ਪਾਕਿਸਤਾਨ ਵਾਲਿਆਂ ਨੇ ਕਰ ਲਿਆ, ਪਤਾ ਨੀ ਕੀ ਕੀ ਹਿਸਾਬ ਕਿਤਾਬ ਉਹਨਾਂ ਨੇ, ਤੁਸੀਂ ਮੇਰਾ ਸਵਾਲ ਸਮਝ ਗਏ। ਉਸ ਆਧਾਰ ਤੇ ਵੀ ਹੋਰ ਕਿਸੇ ਸੰਸਥਾ ਦਾ ਸਰਕਾਰੀ ਪੱਧਰ ਦੇ ਉੱਤੇ ਵੀ ਭਾਰਤ ਸਰਕਾਰ ਪੰਜਾਬ ਸਰਕਾਰ ਦਾ ਵੀ ਕਿਸੇ ਨੇ ਇਸ ਦਿਨ ਨੀ ਮਨਾਇਆ, ਫਿਰ ਇਹ ਕਿਹੜੀਆਂ ਧਿਰਾਂ ਜਿਹੜੀਆਂ ਮਨਾਉਂਦੀਆਂ ਵੀਰੇ? ਤੇ ਉਹਨਾਂ ਵਿੱਚ ਸਰਬ ਸਾਂਝੀ ਵਾਲਤਾ ਵੀ ਦਿਖਦੀ ਹੈ, ਉੱਥੇ ਕਿਤੇ ਧਰਮ ਵਾਲੀ ਚੱਕਰ ਐ ਨੀ ਦਿਖਦਾ ਕਿ ਹਿੰਦੂ ਨੀ ਆ ਸਕਦਾ, ਸਿੱਖ ਨੀ ਆ ਸਕਦਾ, ਮੁਸਲਮਾਨ ਨੀ, ਉੱਥੇ ਕੋਈ ਵੀ ਆ ਰਿਹਾ ਕੋਈ ਵੀ ਜਾ ਰਿਹਾ, ਇਸ ਆਧਾਰ ਤੇ ਨੀ ਉਹ ਇਕੱਠੇ ਹੋਏ ਕਿ ਸਾਡਾ ਧਰਮ ਸਾਂਝਾ ਜਾਂ ਸਾਡੀ ਜਾਤ ਸਾਂਝੀ ਹੈ। ਉਹਨਾਂ ਨੂੰ ਇਹ ਲੱਗਦਾ ਕਿ ਸਾਡਾ ਕੋਈ ਟੀਚਾ ਸਾਂਝਾ ਆ ਜਾਂ ਸਾਡਾ ਇਤਿਹਾਸ ਸਾਂਝਾ ਆ, ਇਹ ਕਿਹੜੀ ਸਾਂਝ ਦੇ ਲੋਕ ਹੈ ਜਿਹਨਾਂ ਨੂੰ ਬਾਕੀ ਆਪਾਂ ਕਿਤਾਬਾਂ ਚ ਬਹੁਤ ਵਾਰ ਮੈਂ ਕਿਤਾਬਾਂ ਪੜ੍ਹਦਾ ਵੀ ਗਦਰੀ ਬਾਬੇ ਕੌਣ ਸਨ, ਉਹ ਇਹ ਨੀ ਸੀ, ਜਿਹੜੇ ਉਹ ਪੇਸ਼ ਕਰਦੇ, ਪਰ ਮੇਲਾ ਉਹਨਾਂ ਨੂੰ ਕੋਈ ਯਾਦ ਉਵੇਂ ਨਹੀਂ ਕਰਦਾ, ਹੋਰ ਕਿਸੇ ਮੰਚ ਤੇ ਯਾਦ ਕਰਦੇ ਦੇਸ਼ ਭਗਤਾਂ ਨੂੰ ਮੈਂ ਦੇਖਿਆ ਨੀ। ਅੱਜ ਮੈਂ ਸੂਫੀ ਅੰਬਾ ਪ੍ਰਸਾਦ ਵੀ ਦੇਖਦਾ, ਸਰ ਛੋਟੂ ਰਾਮ, ਬੀ ਆਰ ਅੰਬੇਡਕਰ, ਹਨਾ, ਜਾਂ ਤਾਂ ਆਪਾਂ ਅੰਬੇਡਕਰ ਨੂੰ ਲਾਉਣਾ ਤਾਂ ਫਿਰ ਅਸੀਂ ਵਾਲਮੀਕੀ ਹੋ ਕੇ ਲਾਵਾਂਗੇ, ਜੇ ਅਸੀਂ ਸਿੱਖਾਂ ਵਾਲੇ ਆ ਤੇ ਗਦਰੀ ਬਾਬਿਆਂ ਚੋਂ ਸਿੱਖ ਸਿੱਖ ਲੱਭ ਲੈਣੇ ਆ, ਫਿਰ ਕਿਤੇ ਬਿਸਮਿਲ ਪ੍ਰਸ਼ਾਦ ਨੂੰ ਲੈਣਾ ਆ ਕਿ ਨਹੀਂ ਲੈਣਾ ਆ ਵਿੱਚ, ਹਾਂਜੀ ਸਚਿੰਦਰ ਨਾਥ ਸੰਦਿਆਲ ਦਾ ਕੀ ਕਰੀਏ, ਉਹ ਅਸੀਂ ਛਾਂਟ ਛਾਂਟ ਕੇ ਲੈਂਦੇ ਆ ਵੀ ਮੈਂ ਕਾਜੂ ਕੱਢ ਲੈ। ਚਲੋ ਕੋਈ ਸਿੱਖ ਕਹਿ ਕੇ ਮੇਲਾ ਲਾ ਰਹੇ, ਸਿੱਖ ਗਦਰੀ ਬਾਬਿਆਂ ਦਾ ਮੇਲਾ, ਹਿੰਦੂ ਗਦਰੀ ਬਾਬਿਆਂ ਦਾ ਮੇਲਾ, ਮੁਸਲਮਾਨ ਦਲਿਤ ਗਦਰੀਆਂ ਦਾ ਮੇਲਾ, ਚਲੋ ਏਦਾਂ ਹੀ ਲਾ ਲਓ, ਉਹ ਵੀ ਨੀ ਦਿਖਦਾ, ਪਰ ਬਾਅਦ ਚ ਕਲੇਮ ਹੁੰਦੇ ਆ। ਤੁਸੀਂ ਸ਼ਾਇਦ ਮੈਂ ਆਪਣਾ ਸਵਾਲ ਸਹੀ ਤਰ੍ਹਾਂ ਪੇਸ਼ ਕਰ ਸਕਿਆ ਕਿ ਨਹੀਂ?
ਨਹੀਂ, ਠੀਕ ਆ ਤੁਹਾਡੀ ਗੱਲ। ਦੇਖੋ ਅਸਲ ਦੇ ਵਿੱਚ ਇਹ ਬਿਲਕੁਲ ਜਿਵੇਂ ਤੁਸੀਂ ਕਿਹਾ ਵੀ ਇੱਕ ਖਾਸ ਵਿਚਾਰਧਾਰਾ ਦੇ ਜਿਹੜੇ ਅਸਲ ਦੇ ਵਿੱਚ ਬਰਾਬਰੀ ਵਾਲਾ ਸਮਾਜ ਚਾਹੁੰਦੇ ਆ, ਜਿਹੜੇ ਉਸ ਵਿਚਾਰਧਾਰਾ ਨੂੰ ਜਿਹਦੇ ਲਈ ਇਹ ਕੁਰਬਾਨੀਆਂ ਹੋਈਆਂ ਨੇ, ਉਸ ਲੜਾਈ ਨੂੰ ਅੱਗੇ ਤੋਰਨ ਵਾਲੇ ਲੋਕ ਨੇ ਜਿਹੜੇ, ਉਹੀ ਉਹਨਾਂ ਦਾ ਦਿਨ ਮਨਾਉਂਦੇ ਆ। ਦੂਸਰੇ ਤਾਂ ਜੇ ਅਸੀਂ ਸਿੱਖਾਂ ਦੇ ਉੱਤੇ ਇਹ ਲਾਈਏ ਤਾਂ ਸਿੱਖਾਂ ਦੀ ਤਾਂ ਮਤਲਬ ਇਹਨਾਂ ਤੋਂ ਵੀ ਪਹਿਲਾਂ ਜਿਹੜੀ ਸਿੱਖੀ ਇਸ ਗੱਲ ਦੇ ਉੱਤੇ ਆਧਾਰਿਤ ਸੀ, ਜਿਹੜੀ ਜਾਤ ਪਾਤ ਨੂੰ ਖਤਮ ਕਰਨ ਦਾ ਇੱਕ ਕਹਿ ਲਈਏ ਕਿ ਸ਼ੁਰੂਆਤ ਸੀ, ਇੱਕ ਵਿਚਾਰਧਾਰਾ ਸੀ, ਉਹਨਾਂ ਨੇ ਤਾਂ ਉਹ ਗੁਰੂ ਘਰਾਂ ਦੇ ਵਿੱਚ ਵੀ ਇਹ ਵੱਖਰੇ ਵੱਖਰੇ ਤਰ੍ਹਾਂ ਦੀ ਉਹ ਵੰਡ ਆ ਜਿਹੜੀ ਪਾਤੀ, ਇਹ ਇਹਨਾਂ ਦੇ ਦਿਨ ਮਨਾਉਣ ਵਾਲੇ ਪਾਸੇ ਤਾਂ ਉਹ ਕਿਉਂ ਜਾਣਗੇ, ਕਿਉਂਕਿ ਸਰਕਾਰਾਂ ਨੇ ਜਿਹੜੀਆਂ ਉਹ ਹਮੇਸ਼ਾ ਚੀਜ਼ਾਂ ਨੂੰ, ਸ਼ਹੀਦਾਂ ਨੂੰ ਉਹ ਬਰਤਨ ਤੱਕ ਸੀਮਤ ਹੁੰਦੇ ਨੇ, ਉਹਨਾਂ ਨੂੰ ਇਸ ਗੱਲ ਤੋਂ ਕੋਈ ਮਤਲਬ ਨਹੀਂ। ਅਸਲ ਦੇ ਵਿੱਚ ਜਿਹੜੀਆਂ ਰਾਜ ਕਰਦੀਆਂ ਜਮਾਤਾਂ ਨੇ ਉਹ ਇਸ ਧਰਮ ਦੇ, ਇਸ ਜਾਤ ਦੇ ਨਾਂ ਥੱਲੇ ਹੀ ਤਾਂ ਉਹ ਲੋਕਾਂ ਨੂੰ ਵੰਡ ਕੇ ਰਾਜ ਕਰ ਰਹੀਆਂ ਨੇ। ਜੇ ਉਹ ਇਹਨਾਂ ਦਾ ਦਿਨ ਮਨਾਉਣਗੇ ਤਾਂ ਉਹ ਆਪਦੇ ਟੀਚੇ ਤੋਂ ਪਾਸੇ ਹੋ ਜਾਣਗੇ, ਤੇ ਜਿਹੜਾ ਉਹਨਾਂ ਦਾ ਲੋਕਾਂ ਨੂੰ ਵੰਡਣ ਵਾਲਾ ਕੰਸੈਪਟ ਆ, ਵੰਡ ਕੇ ਰਾਜ ਕਰਨ ਵਾਲਾ, ਫਿਰ ਉਹ ਫੇਲ ਹੋਊਗਾ। ਇਸ ਕਰਕੇ ਉਹ ਚਾਹੇ ਕੋਈ ਹਿੰਦੂ ਹੋਵੇ, ਅੱਜ ਜੇ ਕਹਿਣਾ ਹੋਵੇ ਵੀ ਭਾਰਤ ਦੇ ਅੰਦਰ ਜਿਹੜੀ ਮੋਦੀ ਗਵਰਨਮੈਂਟ ਇਸ ਗੱਲ ਦਾ ਹਿੰਦੂਤਵ ਦਾ ਨਾਰਾ ਦੇ ਕੇ ਰਾਜ ਕਰ ਰਹੀ ਆ, ਉਹ ਕਿਹੜਾ ਹਿੰਦੂਆਂ ਦੇ ਸਕੇ ਨੇ? ਜਦੋਂ ਲੋਕਡਾਊਨ ਦੇ ਦੌਰਾਨ ਲੋਕਾਂ ਨਾਲ ਇੰਨੀ ਮਾੜੀ ਹਾਲਤ ਲੋਕਾਂ ਦੀ ਹੋਈ ਆ, ਉਹਦੇ ਵਿੱਚ ਕਿਸੇ ਨੇ ਨਹੀਂ ਗਿਣਿਆ ਵੀ ਉਹ ਸੜਕ ਦੇ ਉੱਤੇ ਕਿਸੇ ਹਿੰਦੂ ਦੀ ਮੌਤ ਹੋ ਰਹੀ ਆ ਜਾਂ ਉਹ ਮੁਸਲਮਾਨ ਆ ਜਾਂ ਸਿੱਖ ਆ। ਸਿਰਫ ਲੋਕਾਂ ਨੂੰ ਇੱਕ ਮੈਨੂਪਲੇਟ ਕਰਕੇ ਆਪਦਾ ਜਿਹੜਾ ਵੋਟ ਬੈਂਕ ਆ ਉਹਨੂੰ ਪੱਕਾ ਕਰਨ ਦਾ ਉਹ ਕੰਮ ਕਰਦੇ ਨੇ। ਇਸ ਕਰਕੇ ਉਹ ਕਦੇ ਵੀ ਉਹ ਇਹਨਾਂ ਦਿਨਾਂ ਨੂੰ ਮਨਾਉਣਗੇ ਨਹੀਂ, ਇਹਨਾਂ ਦੇ ਉੱਤੇ ਸਗੋਂ ਪਰਦਾ ਪਾਉਣ ਦੀ ਕੋਸ਼ਿਸ਼ ਹੁੰਦੀ ਆ। ਜਿਵੇਂ ਗੁਰੂ ਗ੍ਰੰਥ ਸਾਹਿਬ ਉਹਨਾਂ ਨੂੰ ਮੱਥਾ ਟੇਕਣ ਤੱਕ ਸੀਮਤ ਕਰ ਲਿਆ, ਪਰ ਉਹਦੇ ਵਿੱਚ ਲਿਖੀ ਹੋਈ ਜਿਹੜੀ ਵਿਚਾਰਧਾਰਾ ਉਹ ਲੋਕਾਂ 'ਚ ਲਿਜਾਣ ਲਈ ਉਹ ਕਦੇ ਵੀ ਉਹ ਮਤਲਬ ਐਫਰਟ ਨਹੀਂ ਹੁੰਦੇ। ਉਸੇ ਤਰ੍ਹਾਂ ਇਹ ਗਦਰੀ ਬਾਬਿਆਂ ਦਾ ਮੇਲਾ ਜਿਹੜਾ ਬਰਾਬਰਤਾ ਦਾ ਸਮਾਜ ਸਿਰਜਣਾ ਚਾਹੁੰਦਾ ਸੀ, ਜਿਹੜਾ ਏਕੇ ਦਾ ਬਿਨਾਂ ਕਿਸੇ ਧਰਮ, ਬਿਨਾਂ ਕਿਸੇ ਰੰਗ, ਜਾਤ ਪਾਤ, ਨਸਲ ਦੇ ਆਧਾਰ ਤੇ ਲੋਕਾਂ 'ਚ ਪਾਈਆਂ ਹੋਈਆਂ ਵੰਡੀਆਂ ਨੂੰ ਖਤਮ ਕਰਨਾ ਚਾਹੁੰਦਾ ਸੀ, ਉਹਨੂੰ ਇਹ ਲੋਕਾਂ ਦੇ ਸਾਹਮਣੇ ਲਿਆ ਕੇ ਇਹ ਆਪਦੇ ਪੈਰ ਤੇ ਕਹਾੜੀ ਮਾਰਨ ਵਾਲਾ ਉਹਨਾਂ ਲਈ ਕੰਮ ਹੋਊ। ਇਸ ਕਰਕੇ ਉਹ ਲੋਕ ਹਮੇਸ਼ਾ ਉਹਨਾਂ ਦਾ ਜ਼ੋਰ ਲੱਗਿਆ ਹੁੰਦਾ ਵੀ ਇਸ ਗੱਲ ਦੇ ਉੱਤੇ ਪਰਦਾ ਪਾਇਆ ਜਾਵੇ, ਇਹ ਵਿਚਾਰ ਲੋਕਾਂ ਦਾ ਕਨਾਵੇ ਹਾਂ, ਜਦੋਂ ਪੋਲਿਟਿਕਸ ਦੇ ਲਈ ਉਹਨਾਂ ਨੂੰ ਲੋੜ ਹੋਵੇ ਤਾਂ ਉਦੋਂ ਭਗਤ ਸਿੰਘ ਦੇ ਪਿੰਡ ਜਾ ਕੇ ਸਹੁੰ ਤਾਂ ਚੁੱਕੀ ਜਾ ਸਕਦੀ ਆ, ਪਰ ਭਗਤ ਸਿੰਘ ਦੀ ਵਿਚਾਰਧਾਰਾ ਦੇ ਉੱਤੇ ਜਿਹੜਾ ਉਹ ਕੰਮ ਕਰਨਾ ਉਹਨਾਂ ਨੂੰ ਔਖਾ ਲੱਗਦਾ। ਔਰ ਇਸੇ ਤਰ੍ਹਾਂ ਇਹ ਧਾਰਮਿਕ ਦੇ ਜਿਹੜੇ ਕੱਟੜ ਲੋਕ ਨੇ ਉਹ ਵੀ ਸਿਰਫ ਇਸ ਆਪਦੀ ਪੋਲਿਟਿਕਸ ਨੂੰ ਬਚਾਉਣ ਦੇ ਲਈ ਉਹ ਕਰਦੇ ਆ, ਹੋਰ ਉਹਨਾਂ ਦਾ ਕੋਈ ਇਹਦੇ ਚ ਮਕਸਦ ਨਹੀਂ। ਇਸੇ ਕਰਕੇ ਪੰਜਾਬ ਦੇ ਅੰਦਰ ਜਿਹੜਾ ਇਹ ਮੇਲਾ ਮਨਾਇਆ ਜਾਂਦਾ ਇਹ ਉਹਨਾਂ ਜਥੇਬੰਦੀਆਂ ਜਾਂ ਖਾਸ ਕਰ ਕਹਿ ਲਈਏ ਵੀ ਖੱਬੇ ਪੱਖੀ ਜਿਹੜੇ ਵਿਚਾਰਧਾਰਾ ਦੇ ਨੇ ਉਹ ਲੋਕ ਨੇ ਜਿਹੜੇ ਇਹ ਚਾਹੁੰਦੇ ਨੇ ਵੀ ਇੱਥੇ ਬਰਾਬਰੀ ਵਾਲਾ ਸਮਾਜ ਹੋਵੇ, ਉਹ ਇੱਥੇ ਪਹੁੰਚਦੇ ਵੀ ਨੇ ਤੇ ਉਹ ਇਹਨੂੰ ਮੇਲੇ ਨੂੰ ਹਰ ਸਾਲ ਜਿਹੜਾ ਪਹਿਲਾਂ ਨਾਲੋਂ ਵਧੀਆ ਬਣਾਉਣ ਦੀ ਕੋਸ਼ਿਸ਼ ਵੀ ਕਰਦੇ ਨੇ।
ਤੇ ਜੇ ਮੁਕੇਸ਼ ਜੀ ਇਹ ਦੇਖਿਆ ਜਾਵੇ ਕਿ ਜਿਵੇਂ ਲੋਕਾਂ ਦੀ ਆਮ ਤੌਰ ਤੇ ਭੀੜਾਂ ਦੇਖਦੇ ਆ ਵੀ ਆਪਣੇ ਹੁਣ ਜਿੱਥੇ ਦੇਸ਼ ਭਗਤ ਯਾਦਗਾਰ ਆ ਹਾਲ, ਉਹਦੇ ਆਲੇ ਦੁਆਲੇ ਬਹੁਤ ਵੱਡੀਆਂ ਵੱਡੀਆਂ ਮਾਲਸ ਨੇ, ਬੜਾ ਮਹਿੰਗਾ ਸਮਾਨ ਵਿਕ ਰਿਹਾ, 5 ਰੁਪਏ ਦੀ ਚੀਜ਼ 500 ਰੁਪਏ ਚ ਮਿਲਦੀ ਆ, ਤੇ ਲੋਕ ਬੜੀ ਖੁਸ਼ੀ ਖੁਸ਼ੀ ਜਾ ਕੇ ਲੈਂਦੇ ਆ, ਧੱਕੇ ਖਾ ਕੇ ਵੀ ਲੈਂਦੇ ਆ, ਇਸੇ ਤਰ੍ਹਾਂ ਹੀ ਕੋਈ ਮੈਚ ਲੱਗ ਜੇ ਉਹਦੇ ਵਿੱਚ 50-50, 60-60 ਹਜ਼ਾਰ ਦਾ ਇਕੱਠ ਹੁੰਦਾ ਜਿੱਥੇ 5-5-10 ਹਜ਼ਾਰ ਦੀ ਟਿਕਟ ਹੋਊਗੀ, ਉਹਦੀ ਬਨਿਸਬਤ ਅੱਜ ਵੀ ਮੈਂ ਦੇਖਦਾ ਕਿ ਜਿਹੜਾ ਕੋਈ ਆਪਾਂ ਕਹਿੰਦੇ ਪੁਸਤਕਾਂ ਦੇ ਰਹੇ ਹਾਂ ਬੱਚਿਆਂ ਨੂੰ ਗਿਆਨਵਾਨ ਕਰਨ ਵਾਲੀ ਗੱਲ ਹੀ ਹੈ, ਜਾਂ ਤੁਹਾਨੂੰ ਸਾਇੰਸ, ਲਿਟਰੇਚਰ, ਫਿਕਸ਼ਨ, ਫਿਲੋਸਫੀ, ਮੈਥਮੈਟਿਕਸ, ਮਤਲਬ ਮੈਂ ਉੱਥੇ ਵੰਨਗੀਆਂ ਦੇਖੀਆਂ, ਇਹ ਲੋਕਾਂ ਲਈ ਦਿਲ ਟੁੰਬਵਾਂ ਜਾਂ ਅਟਰੈਕਸ਼ਨ ਕਿਉਂ ਨੀ ਬਣ ਸਕਿਆ? ਇਫ ਯੂ ਕਲੇਮ ਦੈਟ ਓਕੇ ਵੀ ਵੀ ਹੈਵ ਦੇ ਗੁੱਡ ਆਈਡੀਆਜ਼, ਉਹ ਫਿਰ ਵੀ ਉਧਰ ਨੂੰ ਟੁੰਬਿਆ ਨੀ ਜਾਂਦਾ, ਤੇ ਅਗਲਾ ਕੋਈ ਮਗਰ ਲਾ ਕੇ ਲੈ ਕੇ ਜਾਣਾ ਹੋਵੇ ਮਦਾਰੀ ਵਾਂਗੂ, ਉਹ ਬੜੀ ਛੇਤੀ ਇਕੱਠ ਇਕੱਠਾ ਕਰ ਲੈਂਦੇ ਨੇ। ਇਹ ਚੁਣੌਤੀ ਹੈ ਕੋਈ, ਜਾਂ ਅੱਜ ਕੱਲ ਕਿਸੇ ਜ਼ਮਾਨੇ ਚ ਇਹ ਵੀ ਹੁੰਦਾ ਸੀ, ਘਟਿਆ ਹੋਇਆ ਇਹ ਕੰਮ ਇਸ ਪਲੇਟਫਾਰਮ ਤੇ? ਚੁਣੌਤੀ ਕੀ ਹੈ? ਜਿਹੜੇ ਆਪਣੇ ਆਪ ਨੂੰ ਸਿਹਤਮੰਦ ਵਿਚਾਰਾਂ ਵਾਲੇ ਕਹਿੰਦੇ ਨੇ, ਜਿਹੜੇ ਸਿਹਤਮੰਦ ਵਿਚਾਰਾਂ ਵਾਲੇ ਕਹਿੰਦੇ ਨੇ, ਉਹਨਾਂ ਦੇ ਆਲੇ ਦੁਆਲੇ ਲੋਕ ਨੀ ਇਕੱਠੇ ਹੁੰਦੇ, ਇੰਨੀ ਕੁ ਗੱਲ ਹੀ ਹੈ। ਉਹ ਕੀ
ਅਸਲ ਦੇ ਵਿੱਚ ਜਿਹੜਾ ਸਥਾਪਤੀ ਦਾ ਵਿਚਾਰ ਆ, ਉਹਨੂੰ ਬਹੁਤ ਛੇਤੀ ਲੋਕ ਨੇ ਜਿਹੜੇ ਉਹ ਪ੍ਰਮਾਣਿਤ ਮੰਨਦੇ ਆ, ਤੇ ਉਹ ਉਹਦੇ ਨਾਲ ਸਹਿਮਤ ਵੀ ਹੋ ਜਾਂਦੇ ਆ। ਜੇ ਜਿਵੇਂ ਇੱਥੇ ਕੋਈ ਵੀ ਮਤਲਬ ਬਾਬਾ ਇੱਕ ਧਰਮ ਦੇ ਨਾਂ ਤੇ ਪ੍ਰਚਾਰ ਕਰਨ ਲੱਗ ਜਾਵੇ ਤਾਂ ਉਹਦੀ ਗਿਣਤੀ ਆ ਜਿਹੜੀ ਉਹ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਵੱਧ ਜਾਂਦੀ ਆ, ਉਹਦੀ ਫੋਲੋਇੰਗ ਬਹੁਤ ਹੋ ਜਾਂਦੀ ਆ। ਪਰ ਅਸਲ ਦੇ ਵਿੱਚ ਜਦੋਂ ਸਥਾਪਤੀ ਦੇ ਉਲਟ ਗੱਲ ਕਰਨ ਦਾ ਸਵਾਲ ਆਉਂਦਾ ਤਾਂ ਉਹ ਮਤਲਬ ਬੜੀ ਔਖੀ ਗੱਲ ਆ। ਇਹ ਬਾਕੀ ਇਹ ਚੁਣੌਤੀ ਇਹ ਹੀ ਹੈਗੀ ਆ ਵੀ ਜਦੋਂ ਲੋਕਾਂ ਨੂੰ ਉਹਨਾਂ ਦਾ ਮੀਡੀਆ, ਉਹਨਾਂ ਦਾ ਪ੍ਰਚਾਰ ਇੰਨਾ ਵੱਡਾ ਵੀ ਉਹ ਲੋਕਾਂ ਨੂੰ ਆਪਦੇ ਤੱਕ ਨਿੱਜ ਤੱਕ ਸੀਮਤ ਕਰਕੇ, ਆਪਦੇ ਪ੍ਰੋਫਿਟ ਤੱਕ ਸੀਮਤ ਕਰਕੇ ਜਿਹੜਾ ਉਹ ਲੋਕਾਂ ਦੀ ਜਿਹੜੀ ਲੁੱਟ ਆ ਉਹਨੂੰ ਬਰਕਰਾਰ ਰੱਖਣਾ ਚਾਹੁੰਦੇ ਨੇ, ਤੇ ਉਹ ਹਰ ਵਕਤ ਤੁਸੀਂ ਦੇਖੋ ਵੀ ਤੁਸੀਂ ਟੀਵੀ ਘਰ ਦੇ ਵਿੱਚ, ਮੋਬਾਈਲ ਕੁਛ ਵੀ ਆਨ ਕਰਦੇ ਹੋ ਤਾਂ ਉਹ ਆਪਦਾ ਵਿਚਾਰ ਆ ਜਿਹੜਾ ਉਹ ਸਿੱਟਦੇ ਆ ਕਿਤੇ ਨਾ ਕਿਤੇ। ਇਹ ਇਹ ਵਿਚਾਰ ਦੀ ਜਿਹੜੀ ਜੇ ਕਹਿਣਾ ਹੋਵੇ ਇਸ ਗੱਲ ਨੂੰ ਲੈ ਕੇ ਜਾਣ ਦੇ ਜਿਹੜੇ ਸਾਧਨ ਨੇ ਉਹਨਾਂ ਦੀ ਸਭ ਤੋਂ ਵੱਡੀ ਘਾਟ ਆ। ਅੱਜ ਮੀਡੀਆ ਜਿਹੜਾ ਉਹ ਬਿਲਕੁਲ ਲੋਕਾਂ ਦੇ ਉਲਟ ਰੋਲ ਅਦਾ ਕਰ ਰਿਹਾ, ਤੇ ਜੇ ਉਸਾਰੂ ਮੀਡੀਆ ਦੀ ਗੱਲ ਕਰੀਏ ਤਾਂ ਉਹ ਗਿਣੇ ਚੁਣੇ ਨੇ। ਅੱਜ ਤੁਸੀਂ ਇਹ ਦੇਖੋ ਕਿ ਆਪਣੇ ਇਸ ਚੈਨਲ ਦੇ ਉੱਤੇ ਆਪਾਂ ਗਦਰੀ ਬਾਬਿਆਂ ਦੀ ਗੱਲ ਕਰ ਰਹੇ ਹਾਂ, ਪਰ ਪੰਜਾਬ ਦੇ ਅੰਦਰ ਜਿੰਨਾ ਮੀਡੀਆ ਉਹਨੇ ਇਹਨੂੰ ਸਿਰਫ ਇੱਕ ਮਤਲਬ ਛੋਟੀ ਜਿਹੀ ਖਬਰ ਤੱਕ ਸੀਮਤ ਕਰਨਾ, ਪਰ ਇਸ ਗੱਲ ਨੂੰ ਕਿਉਂਕਿ ਜੇ ਉਹ ਵਾਕਈ ਲੋਕ ਪੱਖੀ ਹੋਵੇ ਤਾਂ ਇਹਦੀ ਤਸਵੀਰ ਕੁਛ ਹੋਰ ਹੋਵੇ। ਉਹ ਚੱਕਰ ਇਹ ਆ ਕਿ ਉਹ ਲੋਕ ਪੱਖੀ ਨਹੀਂ ਹੈ, ਇਸੇ ਕਰਕੇ ਇਹ ਗੱਲ ਆ ਜਿਹੜੀ ਉੱਥੇ ਤੱਕ ਪਹੁੰਚਦੀ ਨਹੀਂ ਹੈ। ਇਸੇ ਲਈ ਜਿਹੜੀ ਇਸ ਮੇਲੇ ਦੀ ਗੱਲ ਆ ਉਹ ਇੱਕ ਸੀਮਤ ਲੋਕਾਂ ਤੱਕ ਜਿਹੜੀ ਆ ਉਹ ਸੀਮਤ ਹੋ ਕੇ ਰਹਿ ਜਾਂਦੀ ਆ, ਜਿੱਥੇ ਤੱਕ ਜਿਹੜੇ ਲੋਕ ਨੇ ਉਹ ਆਪਦੇ ਜਥੇਬੰਦੀਆਂ ਰਾਹੀਂ ਜਾਂ ਵੱਖਰੇ ਵੱਖਰੇ ਢੰਗਾਂ ਨਾਲ ਉਹ ਕੋਸ਼ਿਸ਼ ਕਰਦੇ ਆ। ਨਹੀਂ ਤੁਸੀਂ ਪੰਜਾਬ ਦੀ ਜੇ ਹਾਲਤ ਸਮਝਣੀ ਹੋਵੇ ਤਾਂ ਇੱਥੇ ਅੱਜ ਜਿਹੜੇ ਬੰਦੇ ਕੋਈ ਉਹ ਮਤਲਬ ਬਿਲਕੁਲ ਨਾਨ ਸੀਰੀਅਸ ਟਾਈਪ ਇੱਕ ਪ੍ਰਧਾਨ ਮੰਤਰੀ, ਕਦੇ ਮੁੱਖ ਮੰਤਰੀ, ਉਹ ਮਤਲਬ ਬਿਲਕੁਲ ਜਿਹੜੇ ਬਿਨਾ ਹੀ ਕਿਸੇ ਤੱਤ ਦੇ ਬਿਲਕੁਲ ਮਤਲਬ ਬੇਕਾਰ ਗੱਲਾਂ ਕਰਦੇ ਨੇ, ਹਾਸਾ ਮਤਲਬ ਕਹਿਣਾ ਹੋਵੇ ਵੀ ਜੇ ਕਿਸੇ ਸਹੀ ਬਹਿਣੇ ਚ ਹਾਸਾ ਵੀ ਨਹੀਂ ਆਉਂਦਾ ਉਹਨਾਂ ਦੀਆਂ ਗੱਲਾਂ ਤੇ, ਉਹਨਾਂ ਦੇ ਲੋਕ ਮਤਲਬ ਵਿਦੇਸ਼ਾਂ ਦੇ ਵਿੱਚ ਸ਼ੋਅ ਤੱਕ ਕਰਾ ਦਿੰਦੇ ਆ। ਹੁਣ ਹੁਣੇ ਇੱਕ ਲੌਂਗੋਵਾਲ ਦੇ ਕੋਲ ਆਉਂਦਾ ਬੰਦਾ ਮੁੰਡਾ, ਉਹ ਕਮੇਡੀ ਕਰਦਾ, ਮਤਲਬ ਉਹ ਇੰਗਲੈਂਡ ਦੇ ਵਿੱਚ ਚਲਿਆ ਗਿਆ, ਉਹਦੇ ਇੰਗਲੈਂਡ ਦੇ ਵਿੱਚ ਸ਼ੋਅ ਹੋ ਰਹੇ ਨੇ, ਮਤਲਬ ਉਸ ਚੀਜ਼ ਨੂੰ ਤਾਂ ਮਤਲਬ ਬਹੁਤ ਚੱਕਿਆ ਜਾ ਰਿਹਾ। ਹਾਂ ਇੱਥੇ ਇਸ ਗੱਲ ਨੂੰ ਕਿਉਂਕਿ ਇਹ ਆਪਦਾ ਆਪ ਵਾਰਨ ਦੀ ਗੱਲ ਕਰਦਾ, ਜਿੱਥੇ ਸਾਰੀ ਦੌੜ ਆਪਦਾ ਬਣਾਉਣ ਦੇ ਵਿੱਚ ਲੱਗੀ ਹੋਵੇ ਤੇ ਉੱਥੇ ਜਦੋਂ ਆਪਾਂ ਵਾਰਨ ਦੀ ਗੱਲ ਆਉਂਦੀ ਆ ਫਿਰ ਉੱਥੋਂ ਫਿਰ ਜਿਹੜਾ ਕਿਤੇ ਨਾ ਕਿਤੇ ਉਹ ਕਿਨਾਰਾ ਜਿਹੜਾ ਉਹ ਹੁੰਦਾ ਹੀ ਨਜ਼ਰ ਆਉਂਦਾ। ਉਹਦੇ ਲਈ ਫਿਰ ਜਿਹੜੇ ਲੋਕ ਇਸ ਸਮੁੰਦਰ ਦੇ ਵਿੱਚ ਉਤਰਦੇ ਨੇ ਉਹਨਾਂ ਨੂੰ ਹੀ ਪਤਾ ਵੀ ਹਾਂ ਵਾਕਈ ਇਹਦੀ ਲੋੜ ਆ, ਨਹੀਂ ਤਾਂ ਲੋਕਾਂ ਨੂੰ ਇਹ ਰਾਹ ਲੱਭਦਾ ਹੀ ਨਹੀਂ ਹੈ।
ਮੁਕੇਸ਼ ਜੀ ਇੱਕ ਚੀਜ਼ ਮੈਂ ਹੋਰ ਪੁੱਛਾਂ, ਜਿਵੇਂ ਕਿ ਅਸੀਂ ਜਿਸ ਯੁੱਗ ਚ ਵਿਚਰ ਰਹੇ ਹਾਂ ਬਹੁਤ ਲੋਕ ਘਰਾਂ ਚ ਬੈਠੇ ਤੜਫਦੇ ਆ ਕਿ ਉਹਨਾਂ ਦੇ ਬੱਚੇ ਮੋਬਾਈਲ ਤੇ ਅੱਗੇ, ਉਹਨਾਂ ਨੂੰ ਸਰਵਾਈਕਲ ਹੋ ਜਾਣਾ, ਗਰਦਨ ਉਹਨਾਂ ਦੀ ਜਿਹੜੀ ਠੋਡੀ ਆ ਨਾ ਉਹ ਛਾਤੀ ਹੇਠਾਂ ਲੱਗ ਗਈ, ਤੜਫਦੇ ਆ। ਮਤਲਬ ਕਿ ਲੋਕ ਮੈਂ ਦੇਖਿਆ ਕਿ ਇਸ ਚੀਜ਼ ਤੋਂ ਬਹੁਤ ਦੁਖੀ ਨੇ ਕਿ ਬੱਚਿਆਂ ਦਾ ਨਾ ਖਾਣ ਪੀਣ ਰਿਹਾ, ਨਾ ਵੀਡੀਓ ਦੇਖੇ ਬਿਨਾਂ ਉਹ ਬਚ ਸਕਦੇ ਨੇ। ਹੁਣ ਉਹ ਫੀਲ ਤਾਂ ਕਰ ਰਹੇ ਆ ਕਿ ਇਲੈਕਟ੍ਰੋਨਿਕਲੀ ਸੋਰੀ ਰੀਲਾਂ ਦੇਖਣ ਵਾਲਾ ਕਲਚਰ ਜਾਂ ਬੱਚਿਆਂ ਦੇ ਦਿਮਾਗ ਚ ਪੈਸਾ ਹੀ ਪੈਸਾ ਵਾੜਤਾ, ਰਿਚੈਸਟ ਮੈਨ ਕੌਣ ਹੈ, ਆਪਕੋ ਪਤਾ ਹੈ ਉਸਕੇ ਪਾਸ ਕਿਤਨੇ ਕਰੋੜ ਕੀ ਗਾੜੀ ਹੈ, ਯੇ ਗਾੜੀ ਇਤਨੇ ਕੀ ਆਤੀ ਹੈ, ਇਹ ਗੱਲਾਂ ਆਮ ਘਰਾਂ ਚ ਮੈਂ ਦੇਖਿਆ। ਤੇ ਕਈ ਮੈਨੂੰ ਕਹਿਣਗੇ ਬੱਚਿਆਂ ਨੂੰ ਬੋਟਲਾਂ ਦਾ ਬਹੁਤ ਪਤਾ ਵੀ ਗੱਡੀ ਚ ਆਹ ਇੰਨੇ ਦੀ ਆ ਇੰਨੇ ਦੀ ਆ। ਮਾਂ ਬਾਪ ਵੀ ਕਈ ਵਾਰ ਚਾਹ ਨਾਲ ਦੱਸਦੇ ਦੱਸਦੇ, ਹੁਣ ਮੈਂ ਦੇਖਿਆ ਕਿ ਉਹਨਾਂ ਨੂੰ ਫਿਕਰ ਹੋ ਰਿਹਾ ਕਿ ਸਾਡੇ ਬੱਚੇ ਇਹ ਕਰ ਕੀ ਰਹੇ ਨੇ, ਜ਼ੋਂਬੀਜ਼ ਜੇ ਬਣ ਗਏ, ਹਨਾ, ਵੀ ਇਹਨਾਂ ਦਾ ਦਿਮਾਗ ਸਹੀ ਰੋਸ਼ਨ ਹੋਵੇ। ਤੇ ਇਹਦੇ ਵਿੱਚ ਜੇ ਆਪਾਂ ਪੁਸਤਕ ਸੱਭਿਆਚਾਰ ਜਾਂ ਕਿਤਾਬਾਂ ਦੀ ਗੱਲ ਕਰੀਏ, ਯਾਰ ਕਿਤਾਬ ਤਾਂ ਮੈਂ ਘਰਾਂ ਘਰੇ ਜਿਹੜਾ ਮਾਰ ਕੇ ਆ ਗਿਆ
ਜੀ,
ਕਿਤਾਬ ਦੀ ਮਾਰਕੀਟ ਕਿੰਨੀ ਕੁ ਬਚ ਗਈ ਅੱਜ ਦੇ ਪਿੱਛੇ ਰੌਲਾ ਆ ਰਿਹਾ। ਹਾਂਜੀ, ਕਿਤਾਬ ਦੀ ਮਾਰਕੀਟ ਕਿੰਨੀ ਕੁ ਰਹਿ ਗਈ ਹੋਣੀ ਆ ਤੁਹਾਡੇ ਕੋਲ ਤੁਹਾਡੇ ਅਨੁਸਾਰ?
ਦੇਖੋ, ਕਿਤਾਬ ਦਾ ਦੁਬਾਰਾ ਜਿਹੜਾ ਲਾਇਬ੍ਰੇਰੀਆਂ ਦਾ ਰੁਝਾਨ ਤੇ ਪੜ੍ਹਨ ਵਾਲਾ ਰੁਝਾਨ ਆ ਜਿਹੜਾ, ਉਹ ਦੁਬਾਰਾ ਬਣ ਰਿਹਾ। ਇੱਕ ਟਾਈਮ ਸੀ ਜਦੋਂ ਮਤਲਬ ਜਦੋਂ ਤੋਂ ਇਹ ਕਹਿ ਲਈਏ ਵੀ ਟੀਵੀ ਤੇ ਮੋਬਾਈਲ ਆਏ ਨੇ, ਤਾਂ ਜਿਹੜਾ ਪ੍ਰਿੰਟ ਮੀਡੀਆ ਇਹ ਬਿਲਕੁਲ ਕਿਨਾਰੇ ਦੇ ਉੱਤੇ ਚਲਿਆ ਗਿਆ। ਤਾਂ ਮਤਲਬ ਤੁਸੀਂ ਇਹ ਦੇਖੋ ਵੀ ਜਿਹੜੇ ਅਖਬਾਰ ਵੀ ਆਉਂਦੇ ਆ ਉਹ ਅਖਬਾਰ ਵੀ ਆਨਲਾਈਨ ਹੋ ਗਏ, ਉਹ ਅਖਬਾਰ ਵੀ ਲੈ ਕੇ ਜਾਣ ਦੇ ਚੱਕਰ ਚ ਨੀ, ਲੋਕ ਉਹਨੂੰ ਵੀ ਮੋਬਾਈਲ ਦੀ ਵੱਡੀ ਗਿਣਤੀ ਪੜ੍ਹਨ ਲੱਗ ਗਈ।
ਹਾਂਜੀ,
ਅਸਲ ਦੇ ਵਿੱਚ ਉਸ ਜਿਹੜਾ ਮੋਬਾਈਲ ਦੀ ਇਹ ਇੱਕ ਤਰ੍ਹਾਂ ਦੀ ਬਿਮਾਰੀ ਵਾਲਾ ਕੰਮ ਹੀ ਆ। ਹੁਣ ਜੇ ਕਹਿਣਾ ਹੋਵੇ ਵੀ ਇਜ਼ਰਾਈਲ ਦੇ ਵਿੱਚ ਇਹ ਬੱਚਿਆਂ ਲਈ ਬੈਨ ਆ, ਇਹਨੂੰ WHO ਨੇ ਵੀ ਜਿਹੜਾ ਉਹ ਆਪਦੇ ਬਿਆਨ ਰਾਹੀਂ ਕਿਹਾ ਕਿ ਇਹ ਮੋਬਾਈਲ ਆ ਜਿਹੜਾ ਇਹਨੂੰ ਮਤਲਬ ਬੱਚਿਆਂ ਤੋਂ ਦੂਰ ਰੱਖਣਾ ਚਾਹੀਦਾ, ਪਰ ਨਾ ਤਾਂ ਜਿਹੜੇ ਪੇਰੈਂਟਸ ਨੇ ਉਹ ਇੰਨੇ ਸਿਆਣੇ ਨੇ। ਮੈਂ ਤਾਂ ਇਸ ਗੱਲ ਦੇ ਉੱਤੇ ਬੜਾ ਹੈਰਾਨ ਹੁੰਦਾ ਵੀ ਬਹੁਤ ਸਾਰੇ ਘਰਾਂ ਦੇ ਵਿੱਚ ਜੋ ਜਾਂਦੇ ਆ ਤਾਂ ਜਿਹੜੇ ਛੋਟੇ ਬੱਚੇ ਨੇ ਉਹ ਰੋਟੀ ਵੀ ਮਤਲਬ ਮੋਬਾਈਲ ਮੂਹਰੇ ਰੱਖ ਕੇ ਖਾਂਦੇ ਨੇ, ਜਦਕਿ ਡਾਕਟਰ ਕਹਿੰਦੇ ਨੇ ਵੀ ਉਹਦਾ ਕੋਈ ਫਾਇਦਾ ਨੀ ਹੈ ਖਾਣ ਦਾ, ਪਰ ਉਹ ਮੋਬਾਈਲ ਇੱਕ ਤਰ੍ਹਾਂ ਨਾਲ ਜਿਵੇਂ ਇੱਕ ਨਸ਼ਾ ਜਿਹੜਾ ਦੇ ਕੇ ਉਹ ਨਵੀਂ ਪੀੜ੍ਹੀ ਨੂੰ ਖਤਮ ਕਰਨ ਦੀ ਕੋਸ਼ਿਸ਼ ਹੁੰਦੀ ਆ, ਉਹ ਬਿਲਕੁਲ ਉਸ ਤਰ੍ਹਾਂ ਦੀ ਪੋਜੀਸ਼ਨ ਬਣੀ ਹੋਈ ਆ। ਪਰ ਉਹ ਇੱਕ ਨਵੀਂ ਚੀਜ਼ ਜਿਹੜੀ ਹੁਣ ਜੇ ਕਹਿ ਲਈਏ ਵੀ ਪਿੰਡਾਂ ਦੇ ਵਿੱਚ ਇਹ ਪੜ੍ਹਨ ਦੁਬਾਰਾ, ਕਿਉਂਕਿ ਜਿਹੜੀਆਂ ਲਾਇਬ੍ਰੇਰੀਆਂ ਮੈਂ ਆ ਪਿਛਲੇ 10 ਸਾਲਾਂ ਦੇ ਵਿੱਚ ਜਿਹੜਾ ਦੇਖਿਆ, ਜਿਹੜੀਆਂ ਲਾਇਬ੍ਰੇਰੀਆਂ ਬਿਲਕੁਲ ਖੰਡਰ ਬਣ ਗਈਆਂ ਸੀ, ਬੰਦ ਹੋ ਗਈਆਂ ਸੀ, ਉਹ ਲਾਇਬ੍ਰੇਰੀਆਂ ਮੁੜ ਕੇ ਚੱਲਣੀਆਂ ਸ਼ੁਰੂ ਹੋ ਗਈਆਂ।
ਅੱਛਾ ਜੀ,
ਤੇ ਇਹ ਮੁੜ ਕੇ ਮਤਲਬ ਉਹ ਚੀਜ਼ ਹੋ ਰਹੀ ਆ, ਕਿਉਂਕਿ ਜੋ ਕੰਮ ਕਿਤਾਬ ਨੇ ਕਰਨਾ ਉਹਦਾ ਰੋਲ ਕਿਤੇ ਦੂਜੇ ਦੇ ਨਹੀਂ ਮਤਲਬ ਉਹ ਰੋਲ ਅਦਾ ਕਰਨਾ, ਇਸ ਕਰਕੇ ਇਹ ਦੁਬਾਰਾ ਪੜ੍ਹਨ ਵਾਲਾ ਕਲਚਰ ਜਿਹੜਾ ਉਹ ਬਣ ਰਿਹਾ, ਐਵੇਂ ਨੀ ਇਕੱਲਾ ਇਹ ਖਤਮ ਵਾਲੇ ਪਾਸੇ ਹੀ ਆ, ਇਹ ਮੁੜ ਕੇ ਦੁਬਾਰਾ ਇਹ ਚੀਜ਼ ਉਸ ਦਿਸ਼ਾ ਵੱਲ ਨੂੰ ਆ ਰਹੀ ਆ ਜੋ ਮਤਲਬ ਅਸੀਂ ਆਪਣੇ ਆਲੇ ਦੁਆਲੇ ਦੇ ਵਿੱਚ ਦੇਖ ਰਹੇ ਹਾਂ, ਕਿਉਂਕਿ ਇਹ ਮੋਬਾਈਲ ਵਾਲਾ ਇੱਕ ਪੂਰਾ ਜਿਹੜਾ ਇਹਦੀ ਸਿਖਰ ਤੱਕ ਜਾ ਕੇ ਉੱਥੋਂ ਠੀਕ ਆ ਵੀ ਇਹਦੀ ਕੋਈ ਵਾਪਸੀ ਨਹੀਂ, ਪਰ ਦੂਜੇ ਪਾਸੇ ਜਿਹੜਾ ਇਹਦਾ ਅਲਟਰਨੇਟਿਵ ਲੋਕਾਂ ਨੇ ਹੁਣ ਉਸ ਪਾਸੇ ਵੱਲੋਂ ਜਿਹਨੂੰ ਇਹ ਚੀਜ਼ ਸਮਝ ਆ ਰਹੀ ਆ, ਜਿਵੇਂ ਤੁਸੀਂ ਕਿਹਾ ਵੀ ਪਹਿਲਾਂ ਜਿਹੜੇ ਸ਼ੌਂਕ ਨਾਲ ਦੱਸਦੇ ਸੀ ਹੁਣ ਉਹ ਫਿਕਰਮੰਦ ਹੋਏ ਨੇ, ਕਿਉਂਕਿ ਰਿਜ਼ਲਟ ਆਉਣੇ ਉਹਦੇ ਹੁਣ ਸ਼ੁਰੂ ਹੋਏ ਨੇ, ਪਹਿਲਾਂ ਉਹਦੇ ਰਿਜ਼ਲਟ ਨਹੀਂ ਸੀ ਪਰ ਹੁਣ ਉਹਦੇ ਰਿਜ਼ਲਟ ਆਉਣੇ ਸ਼ੁਰੂ ਹੋਏ ਨੇ, ਤਾਂ ਲੋਕ ਹੁਣ ਇਸ ਚੀਜ਼ ਦੇ ਉੱਤੇ ਜਿਹੜਾ ਉਹਦਾ ਬਦਲਾ ਉਹ ਵੀ ਦੇਖ ਰਹੇ ਨੇ।
ਅੱਛਾ, ਇੱਕ ਚੀਜ਼ ਮੈਨੂੰ ਹੋਰ ਮੈਂ ਤੁਹਾਡੇ ਨਾਲ ਥੋੜੇ ਜਿਹੇ ਸਾਈਕੀ ਸਮਝਣ ਦੀ ਕੋਸ਼ਿਸ਼ ਕਰ ਰਿਹਾ ਵੀ ਕਿਹੋ ਜਿਹਾ ਅੱਗੇ ਵਾਸਤੇ ਅਸੀਂ ਅੰਦਾਜ਼ਾ ਲਾਵਾਂਗੇ ਸਮਾਜ ਕਿੱਧਰ ਨੂੰ ਜਾ ਰਿਹਾ, ਉਹਦੇ ਚ ਇੱਕ ਚੀਜ਼ ਮੈਂ ਦੇਖ ਰਿਹਾ, ਪਤਾ ਨੀ ਮੈਨੂੰ ਆਪ ਮੇਰਾ ਤਜਰਬੇ ਚ ਫਰਕ ਆ ਜੀ, ਮੈਨੂੰ ਇਹ ਲੱਗਦਾ ਕਿ ਲੋਕਾਂ ਚ ਵਹਿਮ ਭਰਮ ਪਹਿਲਾਂ ਨਾਲੋਂ ਜ਼ਿਆਦਾ ਵਧੇ ਆ। ਹੁਣ ਮੈਂ ਆਪਦੇ ਪਿੰਡ ਵੀ ਜਾਂਦਾ, ਮੇਰੇ ਘਰੇ ਕਿਸੇ ਨੂੰ ਵਾਸਤੂ ਦਾ ਨਹੀਂ ਸੀ ਪਤਾ, ਪਰ ਹੁਣ ਜਿਹੜੇ ਤੇੜੇ ਦੇ ਗਲੇ ਗਵਾਂਢ ਚ ਵੀ ਉਹ ਬਾਥਰੂਮ ਰਸੋਈ ਪੁੱਛ ਪੁੱਛ ਕੇ ਬਣਾਉਣ ਲੱਗ ਗਿਆ। ਅੱਗੇ ਕਿਸੇ ਨੂੰ ਐ ਹੁੰਦਾ ਸੀ ਵੀ ਕਿੱਧਰ ਦੀ ਚਾਨਣ ਆਉਂਦਾ ਕੀ ਆਉਂਦਾ, ਜਿਹਾ ਜਿਹਾ ਵੀ ਧਾਰਾ ਛੱਤਣਾ ਹੁੰਦਾ ਸੀ, ਛੱਤੜਾ ਬਣਾਉਣਾ ਸੀ, ਲੋਕ ਬਣਾ ਲੈਂਦੇ ਸੀ। ਹੁਣ ਇਹ ਥਾਂ ਪਰ ਥਾਂ ਮੈਂ ਦੇਖਿਆ ਕਿ ਅੱਗੇ ਨਾਲੋਂ ਇਹ ਘੇਰਾ ਵਧਿਆ, ਹਾਲਾਂਕਿ ਅਸੀਂ ਮੰਨਦੇ ਸੀ ਕਿ ਮਨੁੱਖ ਅੱਗੇ ਨੂੰ ਜਾ ਰਿਹਾ ਤੇ ਗਿਆਨ ਦਾ ਪਸਾਰਾ ਹੋਊਗਾ ਤਾਂ ਅੰਧ ਵਿਸ਼ਵਾਸ ਘਟਣਗੇ, ਕਿ ਮੈਨੂੰ ਆਪ ਹੀ ਇਹ ਗੱਲ ਕਿ ਮੇਰਾ ਅਨੁਭਵ ਗਲਤ ਹੈ ਤੁਹਾਨੂੰ ਕਿ ਇਹਦੀ ਗਰਾਊਂਡ ਰਿਐਲਿਟੀ ਕਿਹੋ ਜਿਹੀ ਲੱਗਦੀ ਹੈ, ਕਿਉਂਕਿ ਤੁਸੀਂ ਪੁਸਤਕਾਂ ਨੂੰ ਲੋਕਾਂ ਚ ਲੈ ਕੇ ਜਾਂਦੇ ਹੋ, ਵਿਗਿਆਨਿਕ ਪੁਸਤਕਾਂ ਦੀ ਗੱਲ ਕਰਦੇ ਹੋ, ਤੁਹਾਡਾ ਕੀ ਅਨੁਭਵ ਹੈ?
ਦੇਖੋ, ਇਹ ਬਿਲਕੁਲ ਇਹ ਤੁਹਾਡੀ ਗੱਲ ਠੀਕ ਆ ਕਿ ਇਹ ਰੁਝਾਨ ਤਾਂ ਇੰਨਾ ਜ਼ਿਆਦਾ ਵਧਿਆ ਵੀ ਅੱਗੇ ਜਿਹੜੀ ਪੁੱਛਿਆ ਸਿਰਫ ਮੰਦਰਾਂ ਦੇ ਵਿੱਚ ਹੁੰਦੀ ਸੀ, ਹੁਣ ਉਹਦੇ ਤੇ ਗੌਰਮੈਂਟ ਵੀ ਇਹਨੂੰ ਮਤਲਬ ਪ੍ਰਮੋਟ ਕਰਨ ਦੇ ਚੱਕਰ ਚ ਆ, ਬਜਾਏ ਇਸਦੇ ਕਿ ਉਹ ਇਸ ਤਰ੍ਹਾਂ ਦੇ ਫਰਾਡ ਨੂੰ ਜਿਹੜਾ ਉਹ ਰੋਕੇ, ਕਿਉਂਕਿ ਅਸਲ ਚ ਲੋਕਾਂ ਦੀਆਂ ਸਮੱਸਿਆਵਾਂ ਨੇ ਜਿਹੜੀਆਂ ਉਹ ਦਿਨ ਪ੍ਰਤੀ ਦਿਨ ਵੱਧਦੀਆਂ ਜਾ ਰਹੀਆਂ ਨੇ ਤੇ ਉਹਨਾਂ ਨੂੰ ਹੱਲ ਕਿਤੇ ਨਜ਼ਰ ਨਹੀਂ ਆ ਰਿਹਾ। ਫਿਰ ਉਹ ਹੱਲ ਦੇ ਚੱਕਰ ਦੇ ਵਿੱਚ ਆਲੇ ਦੁਆਲੇ ਮਤਲਬ ਕਿਸੇ ਬਾਬੇ ਤੋਂ ਕਿਸੇ ਪੰਡਿਤ ਤੋਂ ਉਹਦਾ ਹੱਲ ਜਿਹੜਾ ਉਹ ਸੌਖਾ ਭਾਲਦੇ ਆ, ਉਹ ਇਹ ਤਾਂ ਸਮਝ ਨਹੀਂ ਪਾ ਰਹੇ ਵੀ ਸਾਡੀ ਸਮੱਸਿਆ ਦੀ ਜੜ ਕੀ ਆ। ਉਹ ਜੜ ਸਮਝਣ ਦੀ ਬਜਾਏ ਉਹਦਾ ਅਰਜੀ ਤੌਰ ਤੇ ਹੱਲ ਵਾਲੇ ਪਾਸੇ ਨੂੰ ਜਿਹੜਾ ਜਾਂਦੇ ਆ, ਇਸੇ ਕਰਕੇ ਇਹ ਰੁਝਾਨ ਕਾਫੀ ਵਧਿਆ। ਔਰ ਜੇ ਖਾਸ ਕਰ ਕਹਿਣਾ ਹੋਵੇ ਪੰਜਾਬ ਦੇ ਵਿੱਚ ਅੱਜ ਸਿੱਖਾਂ ਦੇ ਵਿੱਚ ਇਹ ਉਦੋਂ ਵੀ ਜ਼ਿਆਦੇ ਆ ਵੀ ਜਿਹੜੇ ਕਦੇ ਮਤਲਬ ਇਸ ਚੀਜ਼ ਦੇ ਉਲਟ ਹੁੰਦੇ ਸੀ, ਅੱਜ ਸਭ ਤੋਂ ਵੱਡੀ ਗਿਣਤੀ ਲਾਈਨਾਂ ਨੇ ਜਿਹੜੀਆਂ ਉਹ ਸਿੱਖਾਂ ਦੀਆਂ ਲੱਗੀਆਂ ਹੁੰਦੀਆਂ ਨੇ ਉਹਨਾਂ ਐਸਟ੍ਰੋਲੋਜਰਾਂ ਦੇ। ਮੈਂ ਤਾਂ ਮੇਰਾ ਪਰਸਨਲ ਇਸ ਚੀਜ਼ ਦੇ ਐਕਸਪੀਰੀਅੰਸ ਆ, ਮੇਰਾ ਇੱਕ ਦੋਸਤ ਜਿਹਨੂੰ ਫਾਈਨਾਂਸ ਦੇ ਕੰਮ ਦੇ ਵਿੱਚ ਘਾਟਾ ਪੈ ਗਿਆ ਤੇ ਉਹ ਸੋਚ ਰਿਹਾ ਸੀ ਵੀ ਮੈਂ ਕੰਮ ਕੀ ਕਰਾਂ, ਔਰ ਤੁਸੀਂ ਹੈਰਾਨ ਹੋਵੋਗੇ ਕਿ ਉਹਦੀ ਅਜੇ 34-35 ਸਾਲ ਦੀ ਉਮਰ ਆ, ਉਹਨੇ ਲੁਧਿਆਣੇ ਤੋਂ ਐਸਟ੍ਰੋਲੋਜਰ ਦਾ ਜਿਹੜਾ ਕੰਮ ਸਿੱਖਣਾ ਸ਼ੁਰੂ ਕੀਤਾ, ਕਲਾਸਾਂ ਲਾਉਣੀਆਂ ਸ਼ੁਰੂ ਕੀਤੀਆਂ ਤੇ ਅੱਜ ਕੈਨੇਡਾ ਦੇ ਵਿੱਚ, ਜਰਮਨ ਦੇ ਵਿੱਚ, ਵਿਦੇਸ਼ਾਂ ਦੇ ਵਿੱਚ ਵੀ ਮਤਲਬ ਉਹਦੇ ਇੱਥੋਂ ਤੱਕ ਕਿ ਜਿਹੜੇ ਵੱਡੇ ਵੱਡੇ ਪੁਲਿਸ ਅਧਿਕਾਰੀ, ਵੱਡੇ ਵੱਡੇ ਜਿਹੜੇ ਡਾਕਟਰ, ਉਹ ਉਹਦੇ ਮਤਲਬ ਪੈਰੀ ਹੱਥ ਲਾ ਕੇ ਉਹਨੂੰ ਪੁੱਛਦੇ ਆ ਤੇ ਉਹ ਉਹਨੂੰ ਪੁੱਛੇ ਬਿਨਾਂ ਕੰਮ ਨਹੀਂ ਕਰਦੇ ਤੇ ਇਹ ਬਿਜ਼ਨਸ ਬਣ ਗਿਆ ਤੇ ਇਹਨੂੰ ਇਸ ਬਿਜ਼ਨਸ ਨੂੰ ਪੂਰਾ ਜਿਹੜਾ ਉਹ ਪ੍ਰਮੋਟ ਕੀਤਾ ਜਾ ਰਿਹਾ। ਅਸਲ ਚੱਕਰ ਇਹ ਲੋਕਾਂ ਦੀਆਂ ਵਧੀਆਂ ਹੋਈਆਂ ਸਮੱਸਿਆਵਾਂ ਦੀ ਜੜ ਆ ਤੇ ਲੋਕਾਂ ਨੂੰ ਇੱਥੋਂ ਜਿਹੜਾ ਸੌਖਾ ਹੱਲ ਲੱਗਦਾ ਇਸ ਕਰਕੇ ਉਸ ਪਾਸੇ ਵੱਲੋਂ ਭੱਜ ਰਹੇ ਨੇ, ਇਹੀ ਸਾਰਾ ਚੱਕਰ ਹੈਗਾ। ਪਰ ਉਹਦੇ ਚ ਇੱਕ ਜਿਹੜਾ ਇਹ ਵਿਗਿਆਨਕ ਪੱਖ ਆ ਉਹ ਜਾ ਰਿਹਾ, ਪਰ ਉਹਦੀ ਸਪੀਡ ਆ ਜਿਹੜੀ ਉਹ ਬਹੁਤ ਸਲੋ ਆ, ਕਿਉਂਕਿ ਉਹ ਉਸ ਜਿਹੜਾ ਪਹਿਲਾਂ ਵੀ ਆਪਾਂ ਗੱਲ ਕੀਤੀ ਆ ਵੀ ਇੱਕ ਸਥਾਪਤੀ ਵਾਲੇ ਵਿਚਾਰ ਦੇ ਉਲਟ ਜਦੋਂ ਚੀਜ਼ ਜਾਣੀ ਹੁੰਦੀ ਆ, ਕਿਉਂਕਿ ਡਰੇ ਹੋਏ ਲੋਕ ਸੌਖਾ ਜਿਹੜਾ ਉਹਨਾਂ ਸਮੱਸਿਆਵਾਂ ਨਾਲ ਦੋ ਚਾਰ ਹੋਣ ਦੀ ਬਜਾਏ, ਸਟਰਗਲ ਦੀ ਬਜਾਏ ਉਹ ਸੌਖੇ ਤਰੀਕੇ ਨਾਲ ਉਹਦਾ ਹੱਲ ਭਾਲਦੇ ਆ ਤੇ ਉਹਦੇ ਚੋਂ ਫਿਰ ਉਹਨਾਂ ਨੂੰ ਲੱਗਦਾ ਵੀ ਬਾਬੇ ਦੀ ਦਿੱਤੀ ਕਿਸੇ ਕੁੜੀ ਨਾਲ ਜਾਂ ਕਿਸੇ ਚੌਂਕ ਦੇ ਵਿੱਚ ਕੋਈ ਟੂਣਾ ਕਰਕੇ ਜਾਂ ਕਿਤੇ ਨਾਰੀਅਲ ਚੜਾ ਕੇ ਜਾਂ ਕੋਈ ਇਸ ਤਰ੍ਹਾਂ ਨਾਲ ਸਾਡਾ ਸੌਖਾ ਹੱਲ ਹੋ ਜਾਊਗਾ ਤੇ ਉਹ ਉਸ ਦਿਸ਼ਾ ਵੱਲ ਨੂੰ ਵੱਧ ਭੱਜਦੇ ਆ। ਔਰ ਜੇ ਕਹਿ ਲਈਏ ਵੀ 100 ਦੇ ਵਿੱਚੋਂ ਕਿਸੇ ਇੱਕ ਦਾ ਕੰਮ ਹੋ ਵੀ ਜਾਵੇ ਉਹਦਾ ਪ੍ਰੋਪੇਗੰਡਾ ਪੂਰਾ ਕਰਦਾ, ਪਰ ਜਿਹਦਾ ਨਹੀਂ ਹੁੰਦਾ ਉਹ ਸਾਇਲੈਂਟ ਹੋ ਜਾਂਦਾ। ਇੱਕ ਡਰ ਦੀ ਪੋਲਿਟਿਕਸ ਹੁੰਦੀ ਆ ਵੀ ਜੇ ਤੁਸੀਂ ਇਹਦੇ ਖਿਲਾਫ ਬੋਲੋਗੇ ਤਾਂ ਤੁਹਾਡਾ ਨੁਕਸਾਨ ਹੋਜੂ, ਉਹ ਉਸ ਡਰ ਦੇ ਵਿੱਚੋਂ ਹੀ ਇਹ ਸਾਰੀ ਚੀਜ਼ ਆ ਜਿਹੜੀ ਉਹ ਚੱਲਦੀ ਆ ਫਿਰ।
ਤੇ ਆਪਣੇ ਬਸ ਤਕਰੀਬਨ ਹੁਣ ਮੈਂ ਜਿੰਨੀਆਂ ਕਿ ਤੁਹਾਡੇ ਤੋਂ ਗੱਲਾਂ ਸੁਣਨੀਆਂ ਸਮਝਣੀਆਂ ਸੀ ਉਹ ਤਾਂ ਹੋਈਆਂ, ਤੇ ਹੁਣ ਜਦੋਂ ਅਸੀਂ ਕੁੱਲ ਮਿਲਾ ਕੇ ਆਈਏ ਕਿ ਤੁਹਾਨੂੰ ਇੰਡੀਆ ਨੇ ਇਲੈਕਸ਼ਨ ਵੱਲ ਨੂੰ ਵੀ ਜਾਣਾ ਤੇ ਯੂਥ ਦਾ ਮਾਹੌਲ ਹੈ ਜਿਵੇਂ ਆਪਾਂ ਦੇਖਦੇ ਹਾਂ ਕਿ ਬੇਰੁਜ਼ਗਾਰੀ, ਅਗਿਆਨਤਾ, ਹੁਣ ਤਾਂ ਪ੍ਰੋਬਲਮ ਬਹੁਤ ਜ਼ਿਆਦਾ ਵਧਣ ਗਈਆਂ, ਪਰ ਕਿਸਾਨ ਮੋਰਚੇ ਵੇਲੇ ਜਿਹੜੀ ਭਾਰਤ ਦੀ ਪੰਜਾਬ ਦੀ ਇਕਜੁੱਟਤਾ ਤੇ ਲੋਕਾਂ ਦੇ ਵਿੱਚ ਜਾਗਰਤੀ ਜੀ ਦਿਖਾਈ ਦਿੱਤੀ ਸੀ ਉਹ ਐ ਪ੍ਰਭਾਵ ਗਿਆ ਕਿ ਜਦੋਂ ਦਾ ਕਿਸਾਨ ਮੋਰਚੇ ਵਾਲਾ ਅੰਦੋਲਨ ਕਿਸਾਨ ਅੰਦੋਲਨ ਪਿੱਛੇ ਨੂੰ ਹਟਿਆ ਜਾਂ ਉਹ ਤੋਂ ਬਾਅਦ ਲੋਕਾਂ ਦਾ ਮਾਨਸਿਕ ਲੈਵਲ ਪਿੱਛੇ ਨੂੰ ਆਉਣ ਲੱਗਿਆ ਕਿ ਹੁਣ ਕਿੱਥੇ ਕਿਤੇ ਆ ਪੰਜਾਬ ਦਾ ਸਾਈਕੀ, ਕਿਉਂਕਿ ਵਿੱਚ ਨੂੰ ਜਦੋਂ ਗਾਇਕਾਂ ਤੇ ਗੈਂਗਸਟਰ ਦੇ ਵਿੱਚੋਂ ਹੀਰੋ ਲੱਭਣ ਦੀ ਗੱਲ ਬਹੁਤ ਆਉਂਦੀ ਰਹੀ ਹੈ ਕਿ ਜਿਹੜਾ ਗੈਂਗਸਟਰ ਆ ਉਹੀ ਸਮੱਸਿਆ ਦਾ ਹੱਲ ਕਰੂਗਾ, ਇਹ ਕਲਚਰ ਵੀ ਪ੍ਰਮੋਟ ਕਰਕੇ ਮੂਹਰੇ ਲਿਆਂਦਾ ਗਿਆ ਸੀ ਕਿ ਪੰਜਾਬ ਦੇ ਵਿੱਚ ਵਿਚਾਰਵਾਨ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਦਾਨਿਸ਼ਮੰਦੀ ਆ, ਦਾਨਿਸ਼ਮੰਦੀ ਤੁਹਾਨੂੰ ਉਹਦੇ ਫਿਊਚਰ ਦੇ ਵਿੱਚ ਨਜ਼ਰ ਆਉਂਦੀ ਹੈ ਕਿ ਦਾਨਿਸ਼ਮੰਦ ਮੂਹਰੇ ਲੱਗਣਗੇ?
ਦੇਖੋ ਬਿਲਕੁਲ, ਜੇ ਇਹਨੂੰ ਅਸੀਂ ਟੋਟੈਲਿਟੀ ਦੇ ਵਿੱਚ ਦੇਖਣਾ ਹੋਵੇ ਵੀ ਲੋਕਾਂ ਦਾ ਚੇਤਨਾ ਦਾ ਪੱਧਰ ਚਾਹੇ ਉਹ ਉਸ ਲੈਵਲ ਤੇ ਨਹੀਂ ਗਿਆ, ਪਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਉਹ ਸਾਰਾ ਉਸ ਕਿਸਾਨ ਮੋਰਚੇ ਦਾ ਪ੍ਰਭਾਵ ਹੀ ਸੀ ਵੀ ਲੋਕਾਂ ਨੇ ਜਿਹੜੇ ਇੰਨੇ ਸਾਲਾਂ ਤੋਂ ਮਤਲਬ ਜਿਹਨਾਂ ਦੇ ਸਾਹਮਣੇ ਲੋਕ ਖੜੇ ਹੋਣ ਦੀ ਕੋਸ਼ਿਸ਼ ਨਹੀਂ ਸੀ ਕਰਦੇ, ਲੋਕਾਂ ਨੇ ਉਹਨਾਂ ਨੂੰ ਸਵਾਲ ਵੀ ਕੀਤੇ ਤੇ ਉਹਨਾਂ ਨੂੰ ਉਹਨਾਂ ਦਾ ਅਸਲ ਲੋਕਾਂ ਦੀ ਤਾਕਤ ਵਾਲਾ ਜਿਹੜਾ ਪੱਖ ਆ ਉਹ ਦਿਖਾਇਆ, ਚਾਹੇ ਉਹ ਕਹਿ ਲਈਏ ਵੀ ਉਹਨੂੰ ਉਹ ਯੂਟੀਲਾਈਜ਼ ਕਰ ਗਏ ਆਮ ਆਦਮੀ ਪਾਰਟੀ ਵਾਲੇ, ਉਹ ਕਿਸਾਨ ਮੋਰਚਾ ਜਿਹੜਾ ਉਹਦੀ ਮਤਲਬ ਉਸ ਤਰ੍ਹਾਂ ਦਾ ਕੋਈ ਹੱਲ ਨਹੀਂ ਦੇ ਸਕਿਆ। ਕਿਸਾਨ ਮੋਰਚਾ ਜਿਹੜਾ ਜੇ ਕਹਿਣਾ ਹੋਵੇ ਵੀ ਇੱਕ ਤਰ੍ਹਾਂ ਨਾਲ ਉਸ ਅੰਦੋਲਨ ਤੋਂ ਬਾਅਦ ਲੋਕਾਂ ਦੇ ਵਿੱਚ ਚੇਤਨਾ ਆਈ ਔਰ ਅੱਜ ਦੁਬਾਰਾ ਉਹ ਮੋਰਚਾ ਜਿਹੜਾ ਦੁਬਾਰਾ ਜਿਹੜਾ ਟੁੱਟ ਗਿਆ ਸੀ ਜਿਹਨੂੰ ਗੌਰਮੈਂਟ ਨੇ ਹਰ ਤਰ੍ਹਾਂ ਨਾਲ ਭੰਨਣ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਤੇ ਉਹ ਉਹਨੂੰ ਖੰਡਾਉਣ ਦੇ ਵਿੱਚ ਕਿਤੇ ਨਾ ਕਿਤੇ ਕਾਮਯਾਬ ਵੀ ਰਹੇ ਤਾਂ ਤੁਸੀਂ ਇਹ ਦੇਖੋ ਵੀ ਦੁਬਾਰਾ ਲੋਕਾਂ ਦੇ ਜ਼ੋਰ ਨਾਲ ਹੀ ਉਹ ਮੋਰਚਾ ਜਿਹੜਾ ਦੁਬਾਰਾ ਤਿਆਰ ਹੋ ਰਿਹਾ ਕਿਉਂਕਿ ਲੋਕਾਂ ਨੂੰ ਲੱਗਦਾ ਵੀ ਇਹ ਇਹੀ ਬਦਲ ਆ ਇਹ ਤੋਂ ਬਿਨਾਂ ਹੋਰ ਦੂਜਾ ਕੋਈ ਬਦਲ ਨਹੀਂ ਹੈ ਇਸ ਕਰਕੇ ਸੰਭਾਵਨਾਵਾਂ ਪੂਰੀਆਂ ਨੇ ਅੱਜ ਜੇ ਕਹਿਣਾ ਹੋਵੇ ਜੇ ਇੱਕ ਜਿਹੜਾ ਬਿਲਕੁਲ ਦਲਿਤ ਵਰਗ ਜਿਹੜਾ ਹਾਸ਼ੀ ਤੇ ਧੱਕਿਆ ਹੋਇਆ ਸੀ ਜੇ ਭਗਵੰਤ ਮਾਨ ਨੂੰ ਅੰਬੇਦਕਰ ਦੀ ਫੋਟੋ ਲਾਉਣ ਵਾਲਾ ਜਾਂ ਕਹਿ ਲਈਏ ਕਿ ਸਾਰੀਆਂ ਪਾਰਟੀਆਂ ਜਿੰਨੀਆਂ ਵੀ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਨੂੰ ਇਹ ਕਹਿਣਾ ਪੈ ਗਿਆ ਵੀ ਪੰਜਾਬ ਦਾ ਸੀਐਮ ਆ ਜਿਹੜਾ ਉਹ ਅਸੀਂ ਦਲਿਤ ਲਾਵਾਂਗੇ ਤਾਂ ਇਹ ਇਹ ਇਸ ਗੱਲ ਦੀ ਗਵਾਹੀ ਭਰਦਾ ਵੀ ਜਿੱਥੇ ਕਿਸਾਨੀ ਦਾ ਚੇਤਨ ਹੋ ਕੇ ਲੜੀ ਰਹੀ ਸੀ ਇਹ ਤਾਂ ਉਹ ਵਰਗ ਜਿਹੜਾ ਬਿਲਕੁਲ ਹਾਸ਼ੀਏ ਤੇ ਸੀ ਜਿਹੜਾ ਕਿਸੇ ਗਿਣਤੀ ਚ ਨਹੀਂ ਸੀ ਆਉਂਦਾ ਅੱਜ ਉਹ ਵੀ ਮਤਲਬ ਗੌਰਮੈਂਟਾਂ ਨੂੰ ਪਾਰਟੀਆਂ ਨੂੰ ਇਸ ਗੱਲ ਦੇ ਉੱਤੇ ਮਜਬੂਰ ਕਰਤਾ ਕਿ ਇਹਨਾਂ ਨੂੰ ਵੀ ਸਾਨੂੰ ਹਿੱਸੇਦਾਰੀ ਦੇਣੀ ਪੈਣੀ ਆ ਚਾਹੇ ਉਹ ਕਹਿ ਲਈਏ ਵੀ ਉਹਦਾ ਲੈਵਲ ਜੋ ਵੀ ਹੋਵੇ ਪਰ ਇਹ ਬਿਲਕੁਲ ਸਾਫ਼ ਆ ਕਿ ਲੋਕ ਇਸ ਜਿਹੜੀ ਉਮੀਦ ਨਾਲ ਜਿਹਨਾਂ ਆਮ ਆਦਮੀ ਪਾਰਟੀ ਨੂੰ ਜਿਵੇਂ ਉਹਨਾਂ ਨੇ ਲਿਆਂਦਾ ਸੀ ਉਹਨਾਂ ਨੂੰ ਲੱਗਦਾ ਸੀ ਵੀ ਇਹ ਇੱਕ ਹੱਲ ਹੋਊਗਾ ਹੁਣ ਲੋਕਾਂ ਨੂੰ ਇਹ ਗੱਲ ਬਿਲਕੁਲ ਸਪਸ਼ਟ ਹੋ ਗਈ ਵੀ ਇਹਦਾ ਬਦਲ ਸਟਰਗਲ ਆ ਔਰ ਉਹ ਸਟਰਗਲ ਨੂੰ ਜਿਹੜਾ ਉਹ ਵੱਡਾ ਕਰਨ ਦੇ ਲਈ ਕਿਤੇ ਨਾ ਕਿਤੇ ਲੋਕ ਨੇ ਜਿਹੜੇ ਉਹ ਉਹਨਾਂ ਜਥੇਬੰਦੀਆਂ ਨੂੰ ਦੁਬਾਰਾ ਇੱਕ ਕਰ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਹਿਲਾਂ ਵਾਲੇ ਕਿਸਾਨ ਅੰਦੋਲਨ ਆ ਉਹ ਵੱਡਾ ਜਿਹੜਾ ਅੰਦੋਲਨ ਆ ਉਹ ਕਿਤੇ ਨਾ ਕਿਤੇ ਜ਼ਰੂਰ ਨਜ਼ਰ ਆਊਗਾ ਔਰ ਇੱਕ ਨਵਾਂ ਕਦਮ ਹੋਊਗਾ ਇਹ
ਥੈਂਕ ਯੂ ਮੁਕੇਸ਼ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਲਈ ਸਮਾਂ ਕੱਢਿਆ ਬਹੁਤ ਮਿਹਰਬਾਨੀ
ਓਕੇ ਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਹ ਸਨ ਸਾਡੇ ਨਾਲ ਮੁਕੇਸ਼ ਮੁਲਾਦੀ ਜੀ ਤੇ ਅਸੀਂ ਇਹਨਾਂ ਨਾਲ ਗੱਲਬਾਤ ਕਰ ਰਹੇ ਸੀ ਜ਼ਮੀਨ ਪ੍ਰਾਪਤੀ ਸੰਘਰਸ਼ ਨਾਲ ਇਹ ਜਥੇਬੰਦੀ ਨਾਲ ਸੰਬੰਧਿਤ ਨੇ ਬ੍ਰੇਕ ਤੋਂ ਬਾਅਦ ਖਬਰਾਂ
The views expressed on the preceding program may not necessarily be those of the owner or management of WTOR radio station.
Khoobsurti vadhaun layi, umar chhapaun layi, Desi Canadian Natural Hair Color Shampoo, waal kaale jaan dark brown karan de layi, 7 minute laga ke intezaar karo. Tuhade waal lishka marange. Color 20 to 25 dina tak kharab nahi hoega, te na hi diwaraan te bathtub kharab karega. ਆਪਣੇ ਨੇੜਲੀ ਬ੍ਰਾਂਚ ਤੋਂ ਕਲਰ ਅਤੇ ਕੈਨੇਡੀਅਨ ਲੋਕਲ ਫਾਰਮ ਤੋਂ ਤਿਆਰ ਕੀਤਾ ਹਨੀ ਖਰੀਦਣ ਲਈ ਵੈਬਸਾਈਟ desicanadian.com ਤੇ ਜਾਓ ਜਾਂ ਰਾਮਾ ਗਿੱਲ ਨੂੰ ਫੋਨ ਕਰੋ 519-569-9282 519-569-9282
क्या आपके घर और ऑटो इंश्योरेंस की रिन्यूअल हो रही है क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं राजा मुदस्सिर 6472903773 ऑल स्टेट के साथ आप महफूज हाथों में हैं टर्म्स एंड कंडीशन
ਰੀਅਲ ਇਸਟੇਟ ਦੀ ਦੁਨੀਆ ਵਿੱਚ ਤੁਹਾਡੀ ਕਾਮਯਾਬੀ ਐਗਜ਼ੀਕਿਊਟਿਵ ਹੋਮਸ ਰਿਅਲਟੀ ਜਿੱਥੇ ਤੁਸੀਂ 1.5 ਲੱਖ ਤੋਂ 2 ਲੱਖ ਸਾਲ ਦਾ ਕਮਾ ਸਕਦੇ ਹੋ ਇਸ ਤੋਂ ਅਲਾਵਾ ਫ੍ਰੀ ਬਾਇਰ ਐਂਡ ਸੈਲਰ ਲੀਡਸ VIP ਐਕਸੈਸ ਟੂ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ 1-on-1 ਸੇਲਸ ਐਂਡ ਮਾਰਕੀਟਿੰਗ ਮੈਂਟਰਸ਼ਿਪ ਟੀਚ ਐਂਡ ਟ੍ਰੇਨ ਪ੍ਰੋਗਰਾਮ ਸਟੇਟ ਆਫ ਆਰਟ ਮਾਡਰਨ ਆਫਿਸ with private room, in-house mortgage and lawyers team, in-house projects investment opportunity. Phir der ka di, aao te join karo Executive Homes Realty ya call karo 905-890-1300 ya visit karo ehrb.ca.
ਜਸਟਿਨ ਟਰੂਡੋ ਤੁਹਾਡੇ ਆਂਢ ਗੁਆਂਢ 'ਚ ਕ੍ਰੈਕ ਅਤੇ ਕੋਕੇਨ ਦੇ ਕਾਰੋਬਾਰ ਨੂੰ ਕਾਨੂੰਨੀ ਬਣਾ ਰਹੇ ਹਨ ਇਸੇ ਕਰਕੇ ਤੁਹਾਨੂੰ ਆਪਣੇ ਆਲੇ ਦੁਆਲੇ ਜੁਰਮ ਅਤੇ ਮੁਜਰਮ ਤੇ ਚੋਰੀ ਚਕਾਰੀ ਨਜ਼ਰ ਆ ਰਹੀ ਹੈ ਪੀਅਰ ਪੋਲੀਵਰ ਇਹਨਾਂ ਸਾਰੇ ਨਸ਼ਿਆਂ ਦੀ ਫਰੋਖਤ ਤੇ ਪਾਬੰਦੀ ਲਾਉਣਗੇ ਅਤੇ ਨਸ਼ਿਆਂ ਵਾਲੇ ਮਰੀਜ਼ਾਂ ਦੇ ਇਲਾਜ ਦਾ ਇੰਤਜ਼ਾਮ ਕਰਨਗੇ ਤੇ ਦੋਸ਼ੀਆਂ ਨੂੰ ਜੇਲ੍ਹ ਭੇਜਣਗੇ ਦਿਸ ਮੈਸੇਜ ਇਜ਼ ਬ੍ਰੌਟ ਟੂ ਯੂ ਬਾਈ ਪੀਅਰ ਪੋਲੀਵਰ ਐਂਡ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ
ਇਸ ਫਾਲ ਵਿੱਚ ਆ ਰਿਹਾ ਹੈ ਸਟੇਸ਼ਨ ਸਾਈਡ
सब तो वखरी ते सोनी रिहायश जेड़ी मिल्टन डाउनटाउन विच शर्तिया बेहतरीन कीमत 487,990 दो टावर आली इस बिल्डिंग विच सेंट्रल पोडियम थानी इनडोर ते आउटडोर आला दर्जे दिया सहूलतां दित्तियां जाणगियां मिल्टन गो स्टेशन दे नाल बिल्कुल जुड़िया स्टेशन साइड आवाजाही दिया सहूलतां देंदा मिल्टन फ्यूचर मोबिलिटी हब दा नींह पत्थर है जेड़ा तुहानूं सीधा तुहाडियां मंजिलां ते पहुंचावेगा GTA दे फल दे फूल दे मुस्तकबिल विच अपनी इन्वेस्टमेंट दा सुखा ते मिठा रिजल्ट पाउण लई अज रजिस्टर करो stationside.ca
अपनी कम्युनिटी दा सब तो वड्डा वधिया क्वालिटी वाला ते सब तो पुराना सोडी